ਦਿਲਚਸਪ ਮੌਸਮ ਬਹਾਰ ਤੇ ਗਰਮੀਆਂ ਦੇ ਸੈਸ਼ਨਾਂ ਵਿੱਚ ਖੇਡੋ, ਸਿੱਖੋ ਤੇ ਮੁਕਾਬਲਾ ਕਰੋ। ਮਿਸ ਨਾ ਕਰਿਓ ਤੇ ਅੱਜ ਹੀ ਰਜਿਸਟਰ ਕਰੋ brampton.ca/cricket ਤੇ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੀਡੀਆ ਲਾਈਵ ਵੈਸੇ ਤੇ ਅਸੀਂ 24 ਘੰਟੇ 7 ਦਿਨ ਚੈਨਲ ਵਾਈ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਦੇ ਹਾਂ, ਜਿਹਦੇ ਵਿੱਚ ਕਿ ਅਸੀਂ ਪੰਜਾਬੀ, ਹਿੰਦੀ, ਉਰਦੂ ਔਰ ਇੰਗਲਿਸ਼ ਦੇ ਵਿੱਚ ਲਗਾਤਾਰ ਖਬਰਾਂ, ਉਹਦੇ ਉੱਤੇ ਐਨਾਲਿਸਿਸ ਔਰ ਹੋਰ ਬਹੁਤ ਸਾਰੇ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਦੇ ਹਾਂ। ਲੇਕਿਨ ਵਾਈ ਮੀਡੀਆ ਲਾਈਵ ਜਿਹੜਾ ਹੈ ਉਹ ਹਰ ਰੋਜ਼ ਸਵੇਰੇ 8 ਵਜੇ 8 AM ਟੂ 2 PM ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ 6 ਘੰਟੇ ਅਸੀਂ ਲਗਾਤਾਰ ਵਾਈ ਮੀਡੀਆ ਲਾਈਵ ਪੇਸ਼ ਕਰਦੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਸਵੇਰੇ 8 ਤੋਂ 9 ਤੁਹਾਨੂੰ ਇੰਡੀਆ ਦੇ ਨਾਲ ਜੋੜ ਦਈਏ ਔਰ ਸਾਡਾ ਜਿਹੜਾ ਧਾਰਮਿਕ ਸੈਗਮੈਂਟ ਹੈ ਉਹ 7:50 ਤੇ ਸ਼ੁਰੂ ਹੋ ਜਾਂਦਾ। ਚੈਨਲ ਵਾਈ ਦੀ ਤਾਂ ਇਹ ਜਾਣਕਾਰੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਹੀ ਰਿਹਾ, ਬਟ ਨਾਲ ਦੀ ਨਾਲ ਮੈਂ ਤੁਹਾਡੇ ਨਾਲ ਵਾਈ ਪਲੱਸ ਦੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦਾ। ਹਰ ਬਾਕਸ ਦੇ ਉੱਤੇ ਅਵੇਲੇਬਲ ਹੈ, ਜੇ ਤੁਸੀਂ ਕਰਦੇ ਬਾਕਸ ਹੈ ਤਾਂ ਤੁਸੀਂ ਫੌਰਨ, ਜੇ ਦਿੱਕਤ ਆ ਰਹੀ ਹੈ ਤੇ ਇਹ ਨੰਬਰ ਤੁਹਾਡੇ ਸਾਹਮਣੇ ਹੈ ਕਿ ਅਸੀਂ ਵਾਈ ਪਲੱਸ ਕਿੱਥੇ ਦੇਖ ਸਕਦੇ ਹਾਂ। ਵਾਈ ਪਲੱਸ ਨੂੰ ਦੇਖਣ ਦਾ ਇੱਕ ਤਾਂ ਆਸਾਨ ਤਰੀਕਾ ਇਹ ਹੈਗਾ ਕਿ ਆਪਣੇ ਫੋਨ ਦੇ ਉੱਤੇ ਤੁਸੀਂ ਐਪ ਡਾਊਨਲੋਡ ਕਰ ਲਓ ਵਾਈ ਮੀਡੀਆ। ਸੋ ਜਿਹੜਾ ਐਪ ਹੈ ਵਾਈ ਮੀਡੀਆ ਦਾ, ਇਹਦੇ ਵਿੱਚ ਚੈਨਲ ਵਾਈ ਵੀ ਤੁਸੀਂ ਦੇਖ ਸਕਦੇ ਹੋ, ਵਾਈ ਪਲੱਸ ਵੀ ਦੇਖ ਸਕਦੇ ਹੈਗੇ ਤੁਸੀਂ ਇਹਦੇ ਵਿੱਚ ਔਰ ਰੇਡੀਓ ਵੀ ਸੁਣ ਸਕਦੇ ਹੋ। ਸੋ ਸਾਰਾ ਕੁਝ ਉਹਦੇ ਉੱਤੇ ਲਾਈਵ ਹੈ। ਤੋ ਚੈਨਲ ਵਾਈ ਪੰਜਾਬੀ, ਹਿੰਦੀ, ਉਰਦੂ ਔਰ ਇੰਗਲਿਸ਼ ਦੇ ਵਿੱਚ ਵਾਈ ਪਲੱਸ ਜਿਹੜਾ ਸਾਡਾ ਚੈਨਲ ਹੈਗਾ ਉਹ 24/7 ਆਲ ਇੰਗਲਿਸ਼, ਤੋ ਦੋਨੋ ਚੈਨਲ ਤੁਸੀਂ ਆਪਣੇ ਫੇਵਰੇਟ ਸੇਵ ਕਰ ਲਓ, ਚੈਨਲ ਵਾਈ ਪੰਜਾਬੀ ਹਿੰਦੀ ਉਰਦੂ ਔਰ ਇੰਗਲਿਸ਼ ਦੇ ਵਿੱਚ, ਔਰ ਵਾਈ ਪਲੱਸ ਜਿਹੜਾ ਇਹ ਸਾਡਾ 24/7 ਆਲ ਇੰਗਲਿਸ਼ ਚੈਨਲ ਹੈ। ਸਵੇਰੇ ਅਸੀਂ ਰੇਡੀਓ ਜਿਹੜਾ ਏਐਮ 770 ਦੇ ਉੱਤੇ ਸਵੇਰੇ 8 ਵਜੇ ਤੋਂ ਲੈ ਕੇ 12 ਵਜੇ ਤੱਕ 4 ਘੰਟੇ ਪੇਸ਼ ਕਰਦੇ ਹਾਂ, ਬਟ ਮੈਂ ਹਮੇਸ਼ਾ ਇਹ ਰਿਕਮੈਂਡ ਕਰਦਾ ਕਿ ਸਭ ਤੋਂ ਆਸਾਨ ਤਰੀਕਾ ਸਾਡਾ ਰੇਡੀਓ ਸੁਣਨ ਦਾ ਹੈ ਐਪ ਦੇ ਉੱਤੇ। ਵਾਈ ਮੀਡੀਆ ਐਪ ਡਾਊਨਲੋਡ ਕਰ ਲਓ ਔਰ ਫਿਰ ਆਰਾਮ ਦੇ ਨਾਲ ਟੀਵੀ ਰੇਡੀਓ ਦੋ ਟੀਵੀ ਚੈਨਲ ਚੱਲ ਰਹੇ ਨੇ ਫੋਨ ਦੇ ਜ਼ਰੀਏ, ਤੁਸੀਂ ਆਈਪੈਡ ਤੇ ਡਾਊਨਲੋਡ ਕਰ ਲਓ ਜਾਂ ਲੈਪਟਾਪ ਤੇ ਕਰ ਲਓ। ਤੋ ਔਰ ਹਾਂ, ਰੇਡੀਓ ਜਿਹੜਾ ਸਾਡਾ ਸਵੇਰੇ ਨਾਲ ਪੈਰਲਲ ਟੀਵੀ ਦੇ ਉੱਤੇ ਵੀ ਆਉਂਦਾ ਹੈ। ਮੈਂ ਇੱਕ ਚੀਜ਼ ਬਸ ਕੁਛ ਲਈ ਹੋਰ ਦੱਸਾਂ, ਵਿਡਵਿਕ ਨਿਊਜ਼ ਪੇਪਰ, ਵਿਡਵਿਕ ਨਿਊਜ਼ ਪੇਪਰ ਦੀ ਕਾਪੀ ਲੈ ਕੇ ਜ਼ਰੂਰ ਪੜ੍ਹੋ, ਲੇਟੈਸਟ ਸਾਰੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਵਿਡਵਿਕ ਨਿਊਜ਼ ਪੇਪਰ ਚ ਮਿਲ ਜਾਏਗੀ। ਸਾਡਾ ਗ੍ਰੇਟਰ ਟੋਰੋਂਟੋ ਏਰੀਆ ਦਾ ਸਭ ਤੋਂ ਬੜਾ ਔਰ ਫ੍ਰੀ, ਦ ਬਿਗੈਸਟ ਫ੍ਰੀ ਇੰਗਲਿਸ਼ ਨਿਊਜ਼ ਪੇਪਰ ਇਨ ਗ੍ਰੇਟਰ ਟੋਰੋਂਟੋ ਏਰੀਆ, ਔਰ ਹੁਣ ਤੇ ਕੈਨੇਡਾ ਦਾ ਵੀ ਸਭ ਤੋਂ ਬੜਾ ਫ੍ਰੀ ਇੰਗਲਿਸ਼ ਨਿਊਜ਼ ਪੇਪਰ ਹੈ। ਤੁਸੀਂ ਵਿਡਵਿਕ ਨਿਊਜ਼ ਪੇਪਰ ਜਿਹੜਾ ਉਹ ਤੁਸੀਂ ਪੜ੍ਹ ਸਕਦੇ ਹੈਗੇ, ਇਹਦੀ ਕਾਪੀ ਲੈ ਕੇ ਤੁਸੀਂ ਜ਼ਰੂਰ ਪੜ੍ਹੋ।
ਹੈਲੋ ਵਾਈ ਮੀਡੀਆ ਫੈਮਿਲੀ, ਆ ਵੈਰੀ ਵਾਰਮ ਵੈਲਕਮ। ਤੁਸੀਂ ਦੇਖ ਰਹੇ ਹੋ ਚੈਨਲ ਵਾਈ ਐਂਡ ਸੁਣ ਰਹੇ ਹੋ ਰੇਡੀਓ ਵਾਈ। ਐਵਰੀ ਡੇ ਰਾਈਟ ਔਨ ਟਾਈਮ ਆਪਾਂ ਤੁਹਾਡੇ ਲਈ ਹਾਜ਼ਰ ਹੋ ਜਾਂਦੇ ਹਾਂ ਵਾਈ ਮੀਡੀਆ ਅਪਡੇਟਸ ਦੇ ਨਾਲ, ਸ਼ਹਿਰ ਦੀਆਂ ਖਬਰਾਂ, ਦੇਸ਼ ਵਿਦੇਸ਼ ਦੀਆਂ ਖਬਰਾਂ, ਐਂਟਰਟੇਨਮੈਂਟ ਐਂਡ ਵਿਦ ਆਲ ਦ ਅਸੈਂਸ਼ੀਅਲ ਇਨਫੋਰਮੇਸ਼ਨ। ਤੁਸੀਂ ਟਿਊਨ ਰੱਖਣਾ ਆ ਚੈਨਲ ਵਾਈ ਐਂਡ ਰੇਡੀਓ ਵਾਈ ਫਾਰ ਆਲ ਦ ਅਪਡੇਟਸ। ਵਾਈ ਮੀਡੀਆ ਤੁਹਾਡੇ ਲਈ ਲੈ ਕੇ ਆਉਂਦੇ ਨੇ 7 ਪਲੇਟਫਾਰਮਸ, ਜੇ ਤੁਸੀਂ ਕਰੇ ਹੋ ਤੁਸੀਂ ਦੇਖ ਸਕਦੇ ਹੋ ਚੈਨਲ ਵਾਈ ਐਂਡ ਵਾਈ ਪਲੱਸ 24/7 24 ਘੰਟੇ 7 ਦਿਨ। ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ, ਲੋਕਲ ਨੰਬਰ 6479105000 ਤੇ। ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡਵੀਕ ਨੂੰ ਪੜ੍ਹ ਸਕਦੇ ਹੋ। ਫਾਰ ਆਲ ਦ ਵੀਕਲੀ ਅਪਡੇਟਸ ਸਾਊਥ ਏਸ਼ੀਅਨ ਡੇਲੀ .com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਤੁਸੀਂ ਆਰਾਮ ਦੇ ਨਾਲ ਅਸੈਸ ਕਰ ਸਕਦੇ ਹੋ। ਇਹਦੇ ਨਾਲ ਹੀ ਤੁਸੀਂ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ ਵਾਈ ਮੀਡੀਆ ਟੀਵੀ ਐਪ। ਵਾਈ ਮੀਡੀਆ ਟੀਵੀ ਐਪ ਤੋਂ ਤੁਸੀਂ ਦੋਨੋਂ ਟੀਵੀ ਚੈਨਲਸ, ਚੈਨਲ ਵਾਈ ਐਂਡ ਵਾਈ ਪਲੱਸ ਅਸੈਸ ਕਰ ਸਕਦੇ ਹੋ। ਰੇਡੀਓ ਵਾਈ ਤੇ ਡਾਇਰੈਕਟਲੀ ਜਾ ਸਕਦੇ ਹੋ ਐਂਡ ਸਾਊਥ ਏਸ਼ੀਅਨ ਡੇਲੀ .com ਤੇ ਵੀ ਤੁਸੀਂ ਡਾਇਰੈਕਟਲੀ ਪਹੁੰਚ ਸਕਦੇ ਹੋ। ਇਹਦੇ ਨਾਲ ਹੀ ਟੂ ਗੈਟ ਇਨ ਟੱਚ ਵਿਦ ਆਲ ਆਰ ਪਲੇਟਫਾਰਮਸ, ਸਾਨੂੰ ਸੋਸ਼ਲ ਮੀਡੀਆ ਤੇ ਵੀ ਫਾਲੋ ਕਰਨਾ ਬਿਲਕੁਲ ਨਾ ਭੁੱਲਿਓ। ਤੁਸੀਂ ਯੂਟਿਊਬ ਦੇ ਉੱਤੇ ਚੈਨਲ ਸਬਸਕ੍ਰਾਈਬ ਕਰਨੇ ਆ, ਚੈਨਲ ਵਾਈ 24/7, ਵਾਈ ਮੀਡੀਆ ਲਾਈਵ, ਵਾਈ ਮੀਡੀਆ ਗਰੁੱਪ ਐਂਡ ਵਾਈ ਮੀਡੀਆ ਬਿਗ ਸ਼ਾਟ। ਜੀ ਬਿਲਕੁਲ, ਵਾਈ ਮੀਡੀਆ ਬਿਗ ਸ਼ਾਟ ਸਾਰੇ ਹੀ ਪਲੇਟਫਾਰਮਸ ਦੇ ਉੱਤੇ, ਜੇ ਤੁਸੀਂ ਸਪੋਰਟਸ ਲਵਰ ਹੋ ਸਾਰੀਆਂ ਲੇਟੈਸਟ ਖਬਰਾਂ ਤੁਹਾਨੂੰ ਵਾਈ ਮੀਡੀਆ ਬਿਗ ਸ਼ਾਟ ਪੇਜਸ ਦੇ ਉੱਤੇ ਅਪਲੋਡਡ ਮਿਲਦੀਆਂ ਨੇ। ਇਹਦੇ ਨਾਲ ਹੀ ਜੇ ਆਪਾਂ ਐਂਟਰਟੇਨਮੈਂਟ ਦੀ ਗੱਲ ਕਰੀਏ, ਸਾਰੀਆਂ ਲੇਟੈਸਟ ਐਂਟਰਟੇਨਮੈਂਟ ਦੀਆਂ ਖਬਰਾਂ, ਨਿਊਜ਼ ਤੁਹਾਨੂੰ ਮਿਲਦੀਆਂ ਨੇ ਵਾਈ ਐਂਟਰਟੇਨਮੈਂਟ ਪੇਜਸ ਦੇ ਉੱਤੇ। ਸੋ ਸਾਰੇ ਸੋਸ਼ਲ ਮੀਡੀਆ ਹੈਂਡਲਸ ਨੂੰ ਫਾਲੋ ਕਰਨਾ, ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਇਹਦੇ ਨਾਲ ਹੀ ਜੇ ਕੋਈ ਵੀ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਤੁਸੀਂ ਆਲਵੇਜ਼ ਸਾਨੂੰ ਕੰਟੈਕਟ ਕਰ ਸਕਦੇ ਹੋ। ਨੰਬਰ ਟੂ ਕਾਲ ਇਜ਼ 416-475-5000, ਦੈਟ ਇਜ਼ 416-475-5000। ਹੁਣ ਸਮਾਂ ਹੋ ਚੁੱਕਿਆ ਵਾਈ ਮੀਡੀਆ ਗਰਾਊਂਡ ਜ਼ੀਰੋ ਰਿਪੋਰਟ ਦਾ, ਐਂਡ ਵਾਈ ਮੀਡੀਆ ਗਰਾਊਂਡ ਜ਼ੀਰੋ ਰਿਪੋਰਟ ਦੇ ਨਾਲ ਸਾਡੇ ਨਾਲ ਜੁੜ ਚੁੱਕੇ ਨੇ ਇੰਦਰਜੀਤ ਬਖਸ਼ੀ ਜੀ ਅਤੇ ਅਰਵਿੰਦ ਜੀ। ਜੀ ਬਖਸ਼ੀ ਜੀ,
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਰਵਿੰਦ ਜੀ।
ਥੈਂਕ ਯੂ ਸੋ ਮਚ ਤਾਨੀਆ ਜੀ, ਬਹੁਤ ਬਹੁਤ ਧੰਨਵਾਦ, ਤੇ ਬਖਸ਼ ਸਾਹਿਬ ਬਹੁਤ ਬਹੁਤ ਧੰਨਵਾਦ ਇੰਡੀਆ ਤੋਂ ਜੁੜਨ ਵਾਸਤੇ ਜੀ। ਗਰਾਊਂਡ ਰਿਪੋਰਟ ਤੁਸੀਂ ਪੇਸ਼ ਕਰ ਰਹੇ ਹੋ, ਜ਼ਰੂਰ ਹੈ ਜੀ। ਪਾਰਲੀਮੈਂਟ ਦੇ ਵਿੱਚ ਅਗਰ ਦੇਖਿਆ ਜਾਵੇ, ਇੱਕ ਤਰ੍ਹਾਂ ਦਾ ਗੌਰਮੈਂਟ ਵੱਲੋਂ ਕਿਹਾ ਜਾ ਰਿਹਾ ਕਿ ਹਿਸਟੋਰੀਕਲ ਬਿੱਲ ਹੈਗਾ। ਗੌਰਮੈਂਟ ਜ਼ਰੂਰ ਹੈ ਜੀ, ਵਿਵਾਦਿਤ ਬਿੱਲਸ ਜਿਹੜੇ ਹੈਗੇ ਆ ਪਿਛਲੇ 10 ਸਾਲ ਦੇ ਕਾਲਖੰਡ ਦੇ ਵਿੱਚ, ਜਿਹੜੇ ਮੋਦੀ ਸਾਹਿਬ ਦਾ ਜਦੋਂ ਰਹਿ ਚੁੱਕਿਆ 2 ਟਰਮਾਂ ਤੇ, ਇਸ ਟਰਮ ਦੇ ਵਿੱਚ ਸਭ ਤੋਂ ਪ੍ਰਮੁੱਖ ਅਗਰ ਬਿੱਲ ਹੈਗਾ ਜੀ, ਉਹ ਵਕਫ ਬੋਰਡ ਦਾ ਬਿੱਲ ਹੈਗਾ। ਵਕਫ ਬੋਰਡ ਇੱਕ ਤਰ੍ਹਾਂ ਦਾ ਲੈਂਡ ਓਨਰਸ਼ਿਪ ਹੈਗੀ ਹੈ ਜੀ, ਜ਼ਰੂਰ ਹੈ ਜੀ। ਇਹਦੀ ਹਿਸਟਰੀ ਬਹੁਤ ਲੰਬੀ ਹੈਗੀ ਆ, ਲੇਕਿਨ ਇੰਡੀਆ ਇਕਲੌਤੀ ਕੰਟਰੀ ਹੈ ਜਿੱਥੇ ਵਕਫ ਬੋਰਡ ਜਿਹੜਾ ਓਰੀਜਨੇਟਲੀ ਹੋਇਆ ਹੈਗਾ, ਲੇਕਿਨ ਇਹ ਪਾਕਿਸਤਾਨ ਦੇ ਵਿੱਚ ਨਹੀਂ ਹੈਗਾ ਤੇ ਬਾਕੀ ਕੰਟਰੀਆਂ ਦੇ ਵਿੱਚ ਨਹੀਂ ਹੈਗਾ। ਜ਼ਰੂਰ ਹੈ ਜੀ, ਇਹਦੇ ਉੱਤੇ ਜਿਹੜੀ ਹੈਗੀ ਆ ਆਰੋਪ ਪ੍ਰਤਿਆਰੋਪ ਲੱਗ ਰਿਹਾ ਸਮਾਜਵਾਦ ਪਾਰਟੀ ਤੇ ਕਾਂਗਰਸ ਵਕਫ ਬੋਰਡ ਦੇ ਖਿਲਾਫ ਖੜੀ ਹੈ, ਵਕਫ ਬੋਰਡ ਦੇ ਬਿੱਲ ਦੇ ਖਿਲਾਫ ਖੜੀ ਹੈ। ਤੇ ਇਧਰੋਂ ਬੀਜੇਪੀ ਅਗਰ ਦੇਖਿਆ ਜਾਵੇ, ਉਹਨਾਂ ਦਾ ਜਿਹੜਾ ਸ਼ੁਰੂ ਤੋਂ ਸਟੈਂਡ ਰਿਹਾ ਹੈਗਾ ਉਹ ਗੱਲਬਾਤ ਰਹੀ। ਅਨੁਰਾਗ ਠਾਕੁਰ ਤੋਂ ਲੈ ਕੇ ਅਖਿਲੇਸ਼ ਯਾਦਵ ਤੇ ਭਾਸਾ ਜਿਹੜੇ ਪਾਰਲੀਮੈਂਟੇਰੀਅਨ ਹੈਗੇ ਪੰਜਾਬ ਦੇ, ਉਹਨਾਂ ਵੱਲੋਂ ਬਿਆਨ ਆ ਚੁੱਕਿਆ। ਤੁਸੀਂ ਜ਼ਰੂਰ ਦੱਸੋ ਕਿਆ ਜਿਹੜੀ ਹੈਗੀ ਆ ਹਾਲ ਦੀ ਘੜੀ ਦੇ ਵਿੱਚ ਜਿਹੜੀ ਹੈਗੀ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਹੈਗਾ, ਲੇਕਿਨ ਕਿਆ ਕੁਛ ਜਿਹੜੇ ਹੈਗੇ ਆ ਲੀਡਰਸ ਤੇ ਓਪੋਜੀਸ਼ਨ ਵੱਲੋਂ ਜਿਹੜਾ ਇੱਕ ਤਰ੍ਹਾਂ ਦਾ ਜਿਹੜਾ ਵਾਰ ਆਫ ਵਰਡਸ ਚੱਲ ਰਿਹਾ ਹੈਗਾ ਉੱਥੇ, ਇਹਦੇ ਬਾਰੇ ਜ਼ਰੂਰ ਦੱਸੋ।
ਬਿਲਕੁਲ ਜੀ, ਭਾਜਪਾ ਦੇ ਜਿਹੜੇ ਅੱਜ ਭਾਜਪਾ ਦੇ ਵੱਲੋਂ ਸੰਸਦ ਦੇ ਵਿੱਚ ਵਕਫ ਬੋਰਡ ਨੂੰ ਲੈ ਕੇ ਇੱਕ ਬਿੱਲ ਜਿਹੜਾ ਉਹ ਅੱਜ ਪੇਸ਼ ਕੀਤਾ ਗਿਆ, ਜਿਹਦੇ ਉੱਤੇ ਬਹਿਸ ਵੀ ਜਿਹੜੀ ਆ ਉਹ ਚੱਲ ਰਹੀ ਹੈ। ਭਾਵੇਂ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਚਾਹੇ ਜਿਹਦੇ ਵਿੱਚ ਇੰਡੀਆ ਗਠਜੋੜ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਇਸ ਦੇ ਉੱਤੇ ਲੰਬੀ ਬਹਿਸ ਕਰਨ ਦੀ ਜਿਹੜੀ ਆ ਉਹ ਗੱਲ ਕਰ ਰਹੇ ਨੇ ਕਿ ਇਸ ਦੇ ਉੱਤੇ ਇੱਕ ਲੰਬੀ ਬਹਿਸ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਪਰ ਸਰਕਾਰ ਨੇ ਕਿਹਾ ਕਿ ਅੱਜ ਵੀ ਜਿਵੇਂ 6 ਤੋਂ 7 ਘੰਟੇ ਜਿਹੜੇ ਅੱਜ ਵੀ ਬਹਿਸ ਹੋ ਸਕਦੀ ਹੈ ਅਤੇ ਉਸ ਤੋਂ ਬਾਅਦ ਜੇਕਰ ਸਹੀ ਰਿਹਾ ਤਾਂ ਇਸ ਦੇ ਉੱਤੇ ਬਹਿਸ ਦਾ ਸਮਾਂ ਜਿਹੜਾ ਉਹ ਹੋਰ ਵੀ ਦਿੱਤਾ ਜਾ ਸਕਦਾ। ਵਕਫ ਬੋਰਡ ਮਤਲਬ ਕਿ ਮੁਸਲਿਮ ਭਾਈਚਾਰੇ ਦੀਆਂ ਜਿਹੜੀਆਂ ਦੇ ਨਾਲ ਸੰਬੰਧਿਤ ਜਿਹੜੀਆਂ ਜ਼ਮੀਨਾਂ ਨੂੰ ਲੈ ਕੇ ਇੱਕ ਬੋਰਡ ਜਿਹੜਾ ਗਠਿਤ ਕੀਤਾ ਗਿਆ ਸੀ ਉਸ ਨੂੰ ਜਿਹੜਾ ਉਹ ਵਕਫ ਬੋਰਡ ਦੇ ਨਾਮ ਦੇ ਨਾਲ ਦੇਸ਼ ਭਰ ਦੇ ਵਿੱਚ ਇਸ ਜ਼ਮੀਨਾਂ ਦੇ ਉੱਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਹੀ ਜਿਹੜਾ ਹੈਗਾ ਉੱਥੇ ਜ਼ਿਆਦਾ ਪੇਸ਼ਕਸ਼ ਕੀਤੀ ਜਾਂਦੀ ਹੈ। ਉਹ ਉੱਥੇ ਆਪਣੇ ਘਰ ਕਈਆਂ ਦੇ ਨੇ ਕਈਆਂ ਦੀ ਜ਼ਮੀਨਾਂ ਦੇ ਉੱਤੇ ਇੰਡਸਟਰੀ ਟਾਈਪ ਕੁਛ ਜਿਹੜੀ ਹੈ ਉਹ ਲੱਗੇ ਹੋਏ ਨੇ ਅਤੇ ਪਰ ਉਸਦੇ ਉੱਤੇ ਇੱਕ ਛੋਟੀ ਜਿਹੀ ਅਮਾਊਂਟ ਜਿਹੜੀ ਆ ਉਹ ਉਸ ਪਰਿਵਾਰ ਨੂੰ ਵਕਫ ਬੋਰਡ ਨੂੰ ਜਿਹੜੀ ਆ ਉਹ ਦੇਣੀ ਹੁੰਦੀ ਹੈ ਤੇ ਇਲਜ਼ਾਮ ਇਹੀ ਲੱਗਦੇ ਰਹੇ ਕਿ ਸਰਕਾਰਾਂ ਨੇ ਵਕਫ ਬੋਰਡ ਦੇ ਮਾਧਿਅਮ ਦੇ ਰਾਹੀਂ ਆਪਣੇ ਜਿਹੜੇ ਚਹੇਤਿਆਂ ਨੂੰ ਜਿਹੜਾ ਹੈਗਾ ਕੁਛ ਕੀਤਾ ਤੇ ਇਹੀ ਕਾਰਨ ਹੈ ਕਿ ਬੀਜੇਪੀ ਜਿਹੜੀ ਆ ਉਹ ਚਾਹੁੰਦੀ ਹੈ ਕਿ ਵਕਫ ਬਿੱਲ ਜਿਹੜਾ ਹੈਗਾ ਉਹਦੇ ਜਿਹੜੀ ਆ ਉਹ ਸੋਧ ਲਿਆਂਦੀ ਜਾਵੇ ਤੇ ਵਿਰੋਧੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਇਹ ਸਰਾਸਰ ਜਿਹੜੀ ਆ ਉਹ ਗਲਤ ਹੈ। ਤੁਹਾਨੂੰ ਦੱਸ ਕਿ ਭਾਜਪਾ ਸੰਸਦ ਮੈਂਬਰ ਕਿਰਨ ਰਿਜਿਜੂ ਨੇ ਲੋਕ ਸਭਾ ਚ ਵਕਫ ਸੋਧ ਬਿੱਲ 2024 ਪੇਸ਼ ਕੀਤਾ ਸੀ। ਹੁਣ ਇਸ ਉੱਤੇ 8 ਘੰਟਿਆਂ ਤੱਕ ਚਰਚਾ ਕੀਤੀ ਜਾ ਰਹੀ ਹੈ। ਬਾਰੇ ਸੱਤਾਧਾਰੀ ਐਨਡੀਏ ਤੇ ਵਿਰੋਧੀ ਪਾਰਟੀ ਵਿਚਕਾਰ ਗਰਮ ਬਹਿਸ ਵੀ ਮਿਲੀ ਹੈ। ਭਾਜਪਾ ਨੇ ਆਪਣੇ ਮੈਂਬਰਾਂ ਨੂੰ 3 ਲਾਈਨਾਂ ਦੇ ਵਿਚ ਵਿੱਤ ਜਾਰੀ ਕੀਤਾ ਅਤੇ ਇਹ ਯਕੀਨੀ ਕਿ ਅਗਲੇ 3 ਦਿਨ ਤੱਕ ਜਿਹੜੇ ਨੇ ਉਹ ਉੱਥੇ ਰਹਿਣੇ ਚਾਹੀਦੇ ਨੇ ਅਤੇ ਕਿਉਂਕਿ ਇਸਦੇ ਉੱਤੇ ਜਿਹੜਾ ਬਿੱਲ ਦੀ ਜਿਹੜਾ ਹੈਗਾ ਇਸਦੇ ਉੱਤੇ ਜਿਹੜੀ ਹੈ ਵੋਟਿੰਗ ਵੀ ਹੋਵੇਗੀ। ਭਾਵੇਂ ਕਿ ਲੋਕ ਸਭਾ ਦੇ ਵਿੱਚ ਭਾਜਪਾ ਬੜੇ ਆਰਾਮ ਦੇ ਨਾਲ ਇਸਦੇ ਉੱਤੇ ਜਿਹੜੀ ਆ ਉਹ ਜਿੱਤ ਸਕਦੀ ਆ। ਪਰ ਫਿਰ ਵੀ ਉੱਥੇ ਹੀ ਜੇਕਰ ਆਪਾਂ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਸੰਸਦ ਮੈਂਬਰਾਂ ਨੂੰ ਵੀ ਕਾਂਗਰਸ ਨੇ ਅਗਲੇ 3 ਦਿਨਾਂ ਦੇ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ ਦੇ ਲਈ ਜਿਹੜਾ ਹੈਗਾ ਉਹ ਕਿਹਾ ਗਿਆ। ਇਸ ਉੱਤੇ ਕੇ ਸੀ ਵੇਣੁਗੋਪਾਲ ਨੇ ਵੀ ਵਕਫ ਬੋਰਡ ਜਿਹੜਾ ਬਿੱਲ ਦੇ ਉੱਤੇ ਜਿਹੜਾ ਉਹਦਾ ਵਿਰੋਧ ਜਤਾਇਆ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਵਿਚ ਵਕਫ ਸੋਧ ਬਿੱਲ ਪੇਸ਼ ਕਰਨ ਦਾ ਵਿਰੋਧ ਕਰ ਰਹੇ ਤੇ ਉਨ੍ਹਾਂ ਕਿਹਾ ਕਿ ਇਹ ਵਿਧਾਨ ਸਭਾ ਨੂੰ ਬੁਲਡੋਜ਼ਰ ਕਰਨ ਵਾਂਗ ਹੈ। ਉਨ੍ਹਾਂ ਨੇ ਮੈਂਬਰਾਂ ਦੇ ਸੋਧ ਪ੍ਰਸਤਾਵ ਦਾ ਮੁੱਦਾ ਚੁੱਕਿਆ। ਇਸ ਉੱਤੇ ਸਪੀਕਰ ਬਿਰਲਾ ਨੇ ਕਿਹਾ ਕਿ ਜਿੰਨਾ ਸਮਾਂ ਸਰਕਾਰੀ ਸੋਧਾਂ ਨੂੰ ਦਿੱਤਾ ਗਿਆ ਉਨਾ ਹੀ ਸਮਾਂ ਗੈਰ ਸਰਕਾਰਾਂ ਸੋਧਾਂ ਨੂੰ ਵੀ ਦਿੱਤਾ ਜਾਵੇ। ਦੋਵਾਂ ਵਿਚ ਕੋਈ ਫਰਕ ਨਹੀਂ ਕੀਤਾ ਗਿਆ। ਆਰ ਐਸ ਪੀ ਦੇ ਸੰਸਦ ਮੈਂਬਰ ਐਨ ਕੇ ਪ੍ਰੇਮ ਚੰਦਰ ਨੇ ਇਸ ਮੁੱਦੇ ਨੂੰ ਵੀ ਚੁੱਕਿਆ ਤੇ ਕਿਹਾ ਕਿ ਅਸੀਂ ਅਸਲ ਬਿੱਲ ਉਤੇ ਚਰਚਾ ਨਹੀਂ ਕਰਨ ਜਾ ਰਹੇ। ਇਹ ਇਕ ਬਿੱਲ ਹੈ ਜੋ ਜੇ ਪੀ ਸੀ ਰਿਪੋਰਟ ਤੋਂ ਬਾਅਦ ਨਵੇਂ ਪ੍ਰਬੰਧਨਾਂ ਨਾਲ ਆ ਰਿਹਾ। ਉਥੇ ਹੀ ਅਮਿਤ ਸ਼ਾਹ ਨੇ ਵੀ ਇਸ ਬਿੱਲ ਉਤੇ ਆਪਣੀ ਜਿਹੜੀ ਆ ਉਹ ਪ੍ਰਤੀਕਿਰਿਆ ਦਿੱਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਇਕ ਮੁੱਦਾ ਉਠਾਇਆ ਗਿਆ, ਭਾਰਤ ਸਰਕਾਰ ਨੇ ਮੰਤਰੀ ਮੰਡਲ ਨੇ ਇਕ ਬਿੱਲ ਨੂੰ ਮਨਜੂਰੀ ਦੇ ਦਿੱਤੀ ਹੈ, ਇਸ ਨੂੰ ਸਦਨ ਦੇ ਸਾਹਮਣੇ ਰੱਖਿਆ। ਇਹ ਬਿੱਲ ਸਦਨ ਨੇ ਜੇ ਪੀ ਸੀ ਨੂੰ ਦਿੱਤਾ ਸੀ। ਕਮੇਟੀ ਨੇ ਆਪਣੀ ਰਾਏ ਬਹੁਤ ਸੋਚ ਸਮਝ ਕੇ ਪ੍ਰਗਟ ਕੀਤੀ ਹੈ ਤੇ ਉਹ ਵੋਟ ਕੈਬਨਿਟ ਦੇ ਸਾਹਮਣੇ ਵਾਪਸ ਚਲੀ ਗਈ ਹੈ। ਮੰਤਰੀ ਮੰਡਲ ਨੇ ਕਮੇਟੀ ਦੇ ਸੁਝਾਅ ਨੂੰ ਸਵੀਕਾਰ ਕਰ ਲਿਆ ਅਤੇ ਕਿਰਨ ਰਿਜਿਜੂ ਨੇ ਕੁਝ ਸੋਧਾਂ ਲਿਆਂਦੀਆਂ ਹਨ। ਜੇਕਰ ਇਹ ਕੈਬਨਿਟ ਦੀ ਪ੍ਰਵਾਨਗੀ ਤੋਂ ਬਿਨਾਂ ਆਇਆ ਹੁੰਦਾ ਤਾਂ ਹੁਕਮ ਦੇ ਨੁਕਤੇ ਉਠਾਏ ਜਾ ਸਕਦੇ ਸਨ। ਇਹ ਕਾਂਗਰਸ ਦੇ ਸਮੇਂ ਵਰਗੀ ਕਮੇਟੀ ਨਹੀਂ ਹੈ। ਸਾਡੀਆਂ ਕਮੇਟੀਆਂ ਆਪਣੇ ਦਿਮਾਗ ਦੀਆਂ ਵਰਤੋਂ ਜਿਹੜੀਆਂ ਉਹ ਕਰਦੀਆਂ ਨੇ। ਕਿਰਨ ਰਿਜਿਜੂ ਨੇ ਲੋਕ ਸਭਾ ਦੇ ਵਿਚ ਵਕਫ ਸੋਧ ਬਿੱਲ ਪੇਸ਼ ਕੀਤਾ। ਕਿਰਨ ਰਿਜਿਜੂ ਨੇ ਕਿਹਾ ਕਿ ਅੱਜ ਤੱਕ ਕਿਸੇ ਵੀ ਬਿੱਲ ਉਤੇ ਲੋਕਾਂ ਤੋਂ ਇਸ ਤੋਂ ਵੱਧ ਪਟੀਸ਼ਨਾਂ ਪ੍ਰਾਪਤ ਨਹੀਂ ਹੋਈਆਂ। 284 ਫਬਦਾਂ ਦੇ ਵੱਖ ਵੱਖ ਕਮੇਟੀਆਂ ਆਪਣੇ ਸਾਹਮਣੇ ਉਨ੍ਹਾਂ ਦੇ ਵਿਚਾਰ ਉਨ੍ਹਾਂ ਨੇ ਪੇਸ਼ ਕੀਤੇ ਨੇ। 25 ਰਾਜਾਂ ਦੇ ਵਕਫ ਬੋਰਡਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਨੇ। ਨੀਤੀ ਨਿਰਮਾਤਾਵਾਂ ਅਤੇ ਵਿਦਵਾਨਾਂ ਨੇ ਵੀ ਕਮੇਟੀ ਸਾਹਮਣੇ ਆਪਣੇ ਵਿਚਾਰ ਪੇਸ਼ ਜਿਹੜੇ ਆ ਉਹ ਕੀਤੇ ਨੇ ਤੇ ਜੋ ਲੋਕ ਇਸ ਬਿੱਲ ਦਾ ਸਕਾਰਾਤਮਕ ਰਵੱਈਆ ਨਾਲ ਵਿਰੋਧ ਕਰਦੇ ਹਨ ਉਹ ਵੀ ਇਸਦਾ ਸਮਰਥਨ ਕਰ ਰਹੇ ਨੇ। ਮੈਂ ਇਹ ਪ੍ਰਸਤਾਵ ਖੁੱਲੇ ਦਿਮਾਗ ਅਤੇ ਸਕਾਰਾਤਮਕ ਵਿਚਾਰਾਂ ਨਾਲ ਪੇਸ਼ ਕਰ ਰਹੇ ਹਾਂ। ਕੁਝ ਲੋਕਾਂ ਨੇ ਇਸ ਨੂੰ ਗੈਰ ਸੰਵਿਧਾਨਿਕ ਕਿਹਾ, ਜਦੋਂ ਕਿ ਕੁਝ ਨੇ ਇਸ ਨੂੰ ਨਿਯਮਾਂ ਦੇ ਵਿਰੁੱਧ ਕਿਹਾ। ਜਦੋਂ ਇਹ ਪ੍ਰਸਤਾਵ ਪਹਿਲੀ ਵਾਰ 1913 ਦੇ ਵਿੱਚ ਸਦਨ ਚ ਪੇਸ਼ ਕੀਤਾ ਗਿਆ ਸੀ, ਫਿਰ ਜਦੋਂ ਐਕਟ ਦੁਆਰਾ ਪਾਸ ਹੋਇਆ ਸੀ। ਇਹ ਐਕਟ 1930 ਵਿੱਚ ਪੇਸ਼ ਕੀਤਾ ਗਿਆ। ਆਜ਼ਾਦੀ ਤੋਂ ਬਾਅਦ 1954 ਵਿੱਚ ਵਕਫ ਪਹਿਲੀ ਵਾਰ ਆਜ਼ਾਦ ਭਾਰਤ ਦਾ ਐਕਟ ਬਣਿਆ ਅਤੇ ਇਸ ਵਿੱਚ ਇੱਕ ਰਾਜ ਬੋਰਡ ਦੀ ਵਿਵਸਥਾ ਕੀਤੀ ਗਈ। 1995 ਦੇ ਵਿੱਚ ਵਿਆਪਕ ਐਕਟ ਬਣਾਇਆ ਗਿਆ। ਉਸ ਸਮੇਂ ਕਿਸੇ ਨੇ ਵੀ ਇਸ ਨੂੰ ਗੈਰ ਸੰਵਿਧਾਨਿਕ ਜਾਂ ਨਿਯਮਾਂ ਦੇ ਵਿਰੁੱਧ ਨਹੀਂ ਕਿਹਾ। ਅੱਜ ਜਦੋਂ ਅਸੀਂ ਇਹ ਬਿੱਲ ਲਿਆ ਰਹੇ ਹਾਂ ਤਾਂ ਇਹ ਕਹਿਣ ਦਾ ਵਿਚਾਰ ਕਿਵੇਂ ਆਇਆ? ਤੁਸੀਂ ਲੋਕਾਂ ਨੂੰ ਕਿਸੇ ਅਜਿਹੀ ਚੀਜ਼ ਬਾਰੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸਦਾ ਬਿੱਲ ਨਾਲ ਕੋਈ ਲੈਣਾ ਦੇਣਾ ਜਿਹੜਾ ਉਹ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਇਸ ਬਿੱਲ ਉੱਤੇ 8 ਘੰਟੇ ਜਿਹੜੀ ਆ ਉਹ ਬਹਿਸ ਹੋਣੀ ਹੈ ਤੇ 4 ਘੰਟੇ ਜਿਹੜੇ ਆ ਉਹ ਭਾਜਪਾ ਦੇ ਬੁਲਾਰੇ ਬੋਲਣਗੇ ਤੇ 4 ਘੰਟੇ 40 ਮਿੰਟ ਜਿਹੜੇ ਆ ਉਹ NDA ਦੇ ਜਿਹੜੇ ਸਮਰਥਕ ਦਲ ਨੇ ਉਹ ਵੀ ਇਸ ਬਿੱਲ ਦੇ ਉੱਤੇ ਜਿਹੜਾ ਆਪਣਾ ਪੱਖ ਰੱਖਣਗੇ। ਉੱਥੇ ਹੀ UPA ਨੇ 123 ਜਾਇਦਾਦਾਂ ਜਿਹੜੀਆਂ ਵਕਫ਼ ਨੂੰ ਦਿੱਤੀਆਂ ਨੇ। ਟੋਟਲ ਰਜੀਜੂ ਦਾ ਕਹਿਣਾ ਕਿ ਇਸ UPA ਦੀ ਸਰਕਾਰ ਨੇ 123 ਜਾਇਦਾਦਾਂ ਜਿਹੜੀਆਂ ਸਨ ਉਹ ਵਕਫ਼ ਬੋਰਡ ਨੂੰ ਜਿਹੜੀਆਂ ਉਸ ਸਮੇਂ ਦਿੱਤੀਆਂ ਸਨ। ਇਸੇ ਤਰ੍ਹਾਂ 2006 ਦੇ ਵਿੱਚ ਦੇਸ਼ ਵਿੱਚ 4.9 ਲੱਖ ਵਕਫ ਜਾਇਦਾਦਾਂ ਜਿਹੜੀਆਂ ਸਨ। ਰਜੀਜੂ ਨੇ ਇੱਕ ਉਦਾਹਰਨ ਪੇਸ਼ ਕੀਤੀ ਹੈ ਕਿ ਕਹਿ ਕਿ ਦੇਸ਼ ਵਿੱਚ ਇੰਨੀ ਜ਼ਿਆਦਾ ਵਕਫ਼ ਜਾਇਦਾਦ ਹੈ ਇਸ ਨੂੰ ਅਣਵਰਤੀ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਦੀ ਵਰਤੋਂ ਗਰੀਬ ਮੁਸਲਮਾਨਾਂ ਤੇ ਬਾਕੀ ਮੁਸਲਮਾਨਾਂ ਲਈ ਕੀਤੀ ਜਾਣੀ ਚਾਹੀਦੀ ਹੈ। ਅਸੀਂ ਰਿਕਾਰਡ ਦੇਖਿਆ ਸੱਚਰ ਕਮੇਟੀ ਨੇ ਵੀ ਇਸ ਦਾ ਵਿਸਥਾਰ ਨਾਲ ਜ਼ਿਕਰ ਕੀਤਾ। 2006 ਦੇ ਵਿੱਚ 4.9 ਲੱਖ ਵਕਫ਼ ਜਾਇਦਾਦਾਂ ਸਨ। ਉਸਦੀ ਕੁੱਲ ਆਮਦਨ 163 ਕਰੋੜ ਰੁਪਏ ਸੀ। 2013 ਦੇ ਵਿੱਚ ਬਦਲਾਅ ਕਰਨ ਤੋਂ ਬਾਅਦ ਆਮਦਨ ਵੱਧ ਕੇ 166 ਕਰੋੜ ਰੁਪਏ ਹੋ ਗਈ ਤੇ 10 ਸਾਲਾਂ ਬਾਅਦ ਵੀ ਇਸ ਦੇ ਵਿੱਚ 3 ਕਰੋੜ ਰੁਪਏ ਦਾ ਵਾਧਾ ਹੋਇਆ। ਅਸੀਂ ਇਸ ਨੂੰ ਸਵੀਕਾਰ ਨਹੀਂ ਕਰ ਸਕਦੇ। ਉੱਥੇ ਹੀ ਅਖਿਲੇਸ਼ ਯਾਦਵ ਅਤੇ ਅਮਿਤ ਸ਼ਾਹ, ਜਿਵੇਂ ਤੁਸੀਂ ਸਕਰੀਨ ਤੇ ਵੀ ਦੇਖ ਪਾ ਰਹੇ ਹੋ ਕਿ ਇਹਨਾਂ ਦੋਨਾਂ ਦੇ ਵਿਚਕਾਰਾ ਵਕਫ ਬੋਰਡ ਬਿੱਲ ਦੇ ਉੱਤੇ ਜਿਹੜੀ ਆ ਉਹ ਬਹਿਸ ਵੀ ਹੋਈ ਹੈ ਤੇ ਖਾਸ ਕਰਕੇ ਅਮਿਤ ਸ਼ਾਹ ਹੁਣਾਂ ਨੇ ਵੀ ਹਾਸਿਆ ਤੰਜ ਦੇ ਨਾਲ ਜਿਹੜਾ ਹੈਗਾ ਅਖਿਲੇਸ਼ ਯਾਦਵ ਨੂੰ ਜਿਹੜਾ ਉਹ ਜਵਾਬ ਦਿੱਤਾ ਹੈਗਾ। ਇਹ ਮੈਂ ਆਪਣੀ ਟੀਮ ਨੂੰ ਕਹੂੰਗਾ ਕਿ ਇਹ ਜਿਹੜਾ ਕਲਿਪ ਹੈਗਾ ਇੱਕ ਵਾਰ ਸਾਡੇ ਦਰਸ਼ਕਾਂ ਦੇ ਲਈ ਰਿਪੀਟ ਕਰ ਦੇ ਜੀ।
ਦੁਨੀਆ ਦੀ ਸਭ ਬੜੀ ਪਾਰਟੀ ਹੋਏ ਅਧਿਆਸ਼ ਮਹੋਦੇ ਉਹ ਆਪਣਾ ਰਾਸ਼ਟਰੀ ਅਧਿਆਸ਼ ਨਹੀਂ ਚੁਣ ਪਾਏ ਅਭੀ ਤੱਕ। अध्यक्ष महोदय भारतीय जनता पार्टी क्या है?
जी, थैंक यू। मैं अखिलेश जी ने बहुत हंसते हंसते कहा है, इसको हंसते हंसते जवाब देना कि सामने जितनी पार्टियां हैं उनका राष्ट्रीय अध्यक्ष उन 5 लोगों को ही चुनना है परिवार के। हमें माननीय अध्यक्ष जी करोड़ों सदस्यों में से 12-13 करोड़ सदस्य प्रक्रिया कर चुनना है तो देर लगती है, आपके यहाँ जरा भी देर नहीं लगेगी। मैं कह देता हूँ अभी 25 साल तक आप अध्यक्ष हो जाओ, नहीं बदल सकता।
अध्यक्ष महोदय, क्योंकि जो बात निकल के आई है वो मैं फिर आगे बढ़ा दूं। अध्यक्ष महोदय, जो बात सोशल मीडिया या और जगह गुपचुप हो रही है, कहीं ऐसा तो नहीं था कि अभी कुछ दिन पहले यात्रा जो हुई है वो कहीं
ਪੂਰੇ ਮਾਮਲੇ ਦੇ ਨਾਲ ਹੀ ਜਿਹੜਾ ਹੈਗਾ ਕੁਝ ਸਮਾਂ ਜਿਹੜਾ ਹੈਗਾ ਪ੍ਰਧਾਨ ਨੂੰ ਲੈ ਕੇ ਵੀ ਜਿਹੜੀ ਆ ਉਹ ਚਰਚਾ ਹੁੰਦੀ ਰਹੀ ਹੈ ਤੇ ਸੋ ਦੋਸਤੋ ਇਸ ਦੇ ਉੱਤੇ ਬਹਿਸ ਜਿਹੜੀ ਆ ਉਹ ਜਾਰੀ ਰਹੀ ਕਿ ਫਿਲਹਾਲ ਸਮਾਂ ਜਿਹੜਾ ਹੈਗਾ ਇੱਕ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਆਪਾਂ ਹਾਜ਼ਰ ਹੁੰਦੇ ਹਾਂ ਜੀ।
Why Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ ਚ ਉਨ੍ਹਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
ਬਿਨਾ ਕਿਸੇ ਖਰਚੇ ਦੇ ਘਰ ਵਾਪਸ ਖੁਸ਼ੀਆਂ ਭੇਜੋ, ਬਿਨਾ ਕਿਸੇ ਫੀਸ ਦੇ ਸ਼ਾਨਦਾਰ ਐਕਸਚੇਂਜ ਦਰਾਂ ਨਾਲ ਤੁਰੰਤ ਪੈਸੇ ਭੇਜੋ। ICICI ਬੈਂਕ ਮਨੀ ਟੂ ਇੰਡੀਆ, ਟ੍ਰਾਂਸਫਰ ਭਰੋਸੇ ਦਾ। ICICI ਬੈਂਕ ਕੈਨੇਡਾ ਦੀ ਇੱਕ ਸੇਵਾ। ਹੋਰ ਜਾਣਨ ਲਈ ਕਿਰਪਾ ਕਰਕੇ ICICIBank.ca ਤੇ ਜਾਓ ਜਾਂ ਮਨੀ ਟੂ ਇੰਡੀਆ ਕੈਨੇਡਾ ਐਪ ਨੂੰ ਡਾਊਨਲੋਡ ਕਰੋ। ਨਿਯਮ ਅਤੇ ਸ਼ਰਤਾਂ ਲਾਗੂ ਹਨ।
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
ढोल बाजे, ढोल बाजे, ढोल ग्रीनरी से सजा माँ का दरबार, हर्षित हुआ मन, पुलकित हुआ संसार, गरबे की मस्ती, खुशियों का भंडार, मुबारक हो आपको नवरात्रि का त्योहार। टीम वाई मीडिया विशेज यू ऑल अ वेरी हैप्पी नवरात्रि।
इस करके द प्रिंसेस मार्गरेट कैंसर फाउंडेशन फिर तो अपना मिशन शुरू कर रही है कैंसर दी ट्रीटमेंट नू बेटर बनाने ले। ए मिशन नू असी कहंदे आ कैरी द फायर, पर ये काम असी कल्ले नहीं कर सकते, तुहाडी मदद दी जरूरत है। टुगेदर लेट्स कैरी द फायर, दुनिया लई जिथे कैंसर दा डर ना होवे ते हर पेशेंट लई उम्मीद भरिया कल होवे। डोनेट करो द प्रिंसेस मार्गरेट कैंसर फाउंडेशन नू एट carrythefire.ca।
मैं सुखदीप कौर कंग ब्रैम्पटन साउथ तो कंजर्वेटिव पार्टी ऑफ कैनेडा दी उम्मीदवार हां। पिछले 25 सालों तो मैं ब्रैम्पटन विच अपने परिवार नाल रह रही हां, पर अफसोस कि ब्रैम्पटन हुण एक सुरक्षित शहर नहीं रहा। लिबरल सरकार दियां गलत नीतियां कारण दिन दिहाड़े लुट्टां खोहां, डाके ते फरौती दियां वारदातां आम हो गई हन। कंजर्वेटिव पार्टी ऑफ कैनेडा इन्हां अपराधां नूं रोकण लई तुहाडे नाल वचनबद्ध है। तुसी मैनूं सुखदीप कौर कंग नूं सहयोग दिओ तां कि पार्लीमेंट विच मैं तुहाडी आवाज बन सकां अते आपां ब्रैम्पटन नूं मुड़ तों सुरक्षित शहर बनाईए।
10 ਦਿਨ ਹੋ ਗਏ ਤੈਨੂੰ ਸੁਨੇਹਾ ਲਾਈ ਨੂੰ, ਪਰ ਤੂੰ ਇਗਨੋਰ ਹੀ ਕਰ ਰਿਹਾ। ਹੁਣ ਫੋਨ ਇਗਨੋਰ ਹੋ ਜੂਗਾ, ਗੋਲੀਆਂ ਇਗਨੋਰ ਨਹੀਂ ਹੋਣੀਆਂ। ਆਪਦਾ ਤੇ ਆਪਦੇ ਪਰਿਵਾਰ ਦਾ ਧਿਆਨ ਰੱਖੀ, ਫੇਰ ਨਾ ਕਹੀ ਵੀ ਦੱਸਿਆ ਨੀ।
ਜਸਟਿਨ ਟਰੂਡੋ ਤੇ ਮਾਰਕ ਕਾਰਨੀ ਦੀਆਂ ਸਾਫਟ ਆਨ ਕ੍ਰਾਈਮ ਪਾਲਿਸੀਜ਼ ਦੇ ਕਾਰਨ ਐਕਸਟੋਰਸ਼ਨ ਵੱਧ ਚੁੱਕੀ ਹੈ। ਲਿਬਰਲਸ ਨੇ ਐਕਸਟੋਰਸ਼ਨ ਤੇ ਪੈਨਲਟੀਜ਼ ਵੀ ਘਟਾ ਦਿੱਤੀਆਂ ਨੇ। ਇਸ ਦੌਰਾਨ ਪੀਅਰ ਪੋਲੀਏਵ ਐਕਸਟੋਰਸ਼ਨ ਦੇ ਖਿਲਾਫ ਬਿੱਲ ਲੈ ਕੇ ਆਏ ਸਨ, ਪਰ ਟਰੂਡੋ ਕਾਰਨੀ ਲਿਬਰਲਸ ਨੇ ਇਸ ਦੇ ਖਿਲਾਫ ਵੋਟ ਕੀਤੀ। ਹੁਣ ਸਿਰਫ ਕਾਮਨ ਸੈਂਸ ਕੰਜ਼ਰਵੇਟਿਵ ਹੀ ਕੈਨੇਡਾ ਦਾ ਮਾਹੌਲ ਠੀਕ ਕਰ ਸਕਦੇ ਨੇ।
ਬ੍ਰੌਟ ਟੂ ਯੂ ਬਾਈ ਪੀਅਰ ਪੋਲੀਏਵ ਐਂਡ ਕੈਨੇਡਾ ਕੰਜ਼ਰਵੇਟਿਵਸ।
थैंक यू जी
बिल्कुल, थैंक यू सो मच बिल्कुल थैंक यू सो मच बख्श साहब, जरूर है जी। तानिया जी का भी बहुत बहुत धन्यवाद। जिम्मे तुसी गलबात कर रहे हो कि जिम्मे वक्फ बोर्ड की गलबात की है, वक्फ बोर्ड की एक विशेष जानकारी यह भी है कि इंडिया एक इकलौती है जी कंट्री है। पाकिस्तान दे विच पाकिस्तानी आर्मी की सब तो ज्यादा लैंड हैगी है, ते तुसी लाके चलोगे देश अलग अलग देशों के उन्हां दी आपदियां संस्थावां दे विच है, लेकिन वक्फ बोर्ड इज द टॉप थ्री लैंड्स। इहदे विच आपां कह नहीं सकते कि अदानी अंबानी दी लैंड दी वक्फ बोर्ड दी लैंड है जिहड़ी अनयूज लैंड हैगी है। ते इह भी पुछया जा सकदा कि वक्फ बोर्ड नूं जिन्नी प्रॉपर्टी दे थ्रू रेवन्यू क्रिएट हुंदा उहदे विच किन्ना ਜਿਹੜੀਆਂ ਹੈਗੀਆਂ ਉੱਥੇ ਦੀਆਂ ਜਿਹੜੀਆਂ ਮੁਸਲਿਮ ਭਾਈਚਾਰਾ ਦੇ ਵਿੱਚ ਉਹਨਾਂ ਦੀ ਅਪਗ੍ਰੇਡੇਸ਼ਨ ਹੁੰਦੀ ਹੈ ਇਨ ਫਾਰਮ ਆਫ ਸਕੂਲਸ, ਇਨ ਫਾਰਮ ਆਫ ਹਸਪੀਟਲਸ, ਇਨ ਫਾਰਮ ਆਫ ਐਜੂਕੇਸ਼ਨ, ਇਨ ਫਾਰਮ ਆਫ ਤੁਸੀਂ ਲਾ ਕੇ ਚੱਲੋਗੇ ਕਈ ਮਸਲੇ ਹੈਗੇ ਆ ਜਿਹਦੇ ਵਿੱਚ ਕਿੰਨਾ ਕੁ ਯੋਗਦਾਨ ਹੈਗਾ। ਲੇਕਿਨ ਕਈ ਆਰੋਪ ਇਸ ਤਰ੍ਹਾਂ ਵੀ ਲੱਗਦੇ ਆ ਕਿ ਇੱਕ ਤਰ੍ਹਾਂ ਦੇ ਲੈਂਡ ਗ੍ਰੈਬਿੰਗ ਹੋ ਚੁੱਕਿਆ ਪੰਜਾਬ ਦੇ ਵਿੱਚ। ਬਹੁਤ ਵੱਡੇ ਲੈਵਲ ਤੱਕ ਜਿਹੜੀ ਹੈਗੀ ਹੈ ਲੈਂਡ ਜਿਹੜੀ ਵਕਫ ਬੋਰਡ ਦੀ ਹੈ ਜਿਹੜੀ ਕਿ ਅਨਯੂਜ਼ਡ ਹੈ। ਪੰਜਾਬ ਇੱਕ ਅਜਿਹੀ ਜਗ੍ਹਾ ਜਿਹੜੀ ਬਹੁਤ ਘੱਟ ਲੈਂਡ ਸਾਡੇ ਕੋਲ ਹੈਗੀ ਹੈ। ਤੁਸੀਂ ਦੇਖੋਗੇ ਖੇਤੀਬਾੜੀ ਇੱਕ ਸਟੇਟ ਹੈਗੀ ਹੈ ਜਿਹਦੇ ਵਿੱਚ ਜਿਹੜੀ ਅਨਯੂਜ਼ ਲੈਂਡ ਥੋੜੀ ਜਿਹੀ ਵੀ ਰਹਿ ਜਾਵੇ ਤਾਂ ਵੀ ਉਹ ਨੁਕਸਾਨ ਹੁੰਦਾ ਹੈਗਾ। ਜ਼ਰੂਰ ਹੈ ਜੀ ਆਉਣ ਵਾਲੇ ਟਾਈਮ ਦੇ ਵਿੱਚ ਕਿਆ ਇਹ ਚੀਜ਼ਾਂ ਨੂੰ ਜਿਹੜਾ ਹੈਗਾ ਸਹੀ ਜਿਹੜੀਆਂ ਚੀਜ਼ਾਂ ਨੂੰ ਰੱਖਿਆ ਜਾ ਸਕਦਾ, ਕਿਉਂਕਿ ਆਂਕੜੇ ਜਿਸ ਤਰ੍ਹਾਂ ਦੇ ਦਿਖਾਈ ਦੇ ਰਹੇ ਹੈ ਕਿ ਰੇਲਵੇ ਜਿਹੜੀ ਹੈਗੀ ਹੈ ਇੰਡੀਆ ਦੀ ਉਹਦੇ ਕੋਲ ਮੰਨਿਆ ਜਾਂਦਾ ਹੁੰਦਾ ਕਿ ਲੈਂਡ ਜ਼ਿਆਦਾ ਹੁੰਦੀ ਹੈ, ਲੇਕਿਨ ਉਹਦੇ ਕੋਲ ਨਹੀਂ ਹੈਗੀ। ਡਿਫੈਂਸ ਕੋਲ ਮੰਨਿਆ ਜਾਂਦਾ ਕਿ ਲੈਂਡ ਬਹੁਤ ਹੈਗੀ ਹੈ, ਸਰਕਾਰਾਂ ਕੋਲ ਸਟੇਟ ਸਰਕਾਰਾਂ ਕੋਲ ਲੈਂਡ ਹੁੰਦੀ ਹੈ, ਲੇਕਿਨ ਇਹ ਟਾਪ ਥ੍ਰੀ ਦੇ ਵਿੱਚ ਕਈ ਕਈ ਸਟੇਟਾਂ ਦੇ ਵਿੱਚ ਆਉਂਦੀ ਹੈਗੀ ਹੈ। ਅਨਯੂਜ਼ ਲੈਂਡ ਤੇ ਜਿਹੜਾ ਕਮਰਸ਼ੀਅਲ ਪੁਆਇੰਟ ਆਫ ਵਿਊ ਤੇ ਲੋਕਾਂ ਦੀ ਤਰੱਕੀ ਤੇ ਲੋਕਾਂ ਨੂੰ, ਕਿਉਂਕਿ ਲੋਕ ਇੰਡੀਆ ਦੇ ਵਿੱਚ ਅਗਰ ਦੇਖਿਆ ਜਾਵੇ ਫਾਰਮਿੰਗ ਸੈਕਟਰ ਦੇ ਵਿੱਚ ਇਹਦੇ ਵਿੱਚ ਮੁਸਲਿਮ ਵੀ ਹੈ, ਹਿੰਦੂ ਵੀ ਹੈ, ਸਿੱਖ ਭਾਈਚਾਰੇ ਦੇ ਵਿੱਚ ਵੀ ਹੈ, ਬੁੱਧਿਸਟ ਵੀ ਹੈਗੇ ਆ, ਜਿਹੜੇ ਕਈ ਲੈਂਡਲੈਸ ਜਿਹੜੇ ਹੈਗੇ ਆ ਕਿਸਾਨ ਸਾਡੇ ਹੈਗੇ ਆ ਜਿਨ੍ਹਾਂ ਕੋਲ ਆਪਣੀ ਜ਼ਮੀਨ ਨਹੀਂ ਹੈਗੀ, ਠੇਕੇ ਤੇ ਜ਼ਮੀਨ ਲੈ ਕੇ ਮਹਿੰਗੇ ਰੇਟ ਦੇ ਵਿੱਚ ਲੈ ਕੇ ਜ਼ਮੀਨ ਦੀ ਜਿਹੜੀ ਉਪਜਾਊ ਕਰਦੇ ਆ, ਖੇਤੀਬਾੜੀ ਕਰਦੇ ਹੈਗੇ ਆ, ਇਹ ਪੰਜਾਬ ਦੇ ਵਿੱਚ ਵੀ ਲੱਗਦਾ। ਜਿਹੜੀ ਮੈਂ ਅਗਲੀ ਖਬਰ ਤੇ ਮੈਂ ਜਾਣਾ ਚਾਹੁੰਗਾ ਜੀ, ਅਗਲੀ ਖਬਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਕੰਡੈਮ ਕੀਤਾ ਹੈਗਾ, ਉਹਦੇ ਦੇ ਬਾਰੇ ਜ਼ਰੂਰ ਜਾਣਕਾਰੀ ਦਿਓ। ਮਜੀਠੀਆ ਸਾਹਿਬ ਦੀ ਜਿਹੜੀ ਜੈੱਡ ਪਲੱਸ ਸਿਕਿਉਰਿਟੀ ਹਟਾਈ ਗਈ ਹੈਗੀ ਹੈ ਤੇ ਇਹਦੇ ਬਾਰੇ ਜ਼ਰੂਰ ਗੱਲ ਕਰੋ ਜੀ। ਜੀ ਅੱਛਾ
ਬਿਲਕੁਲ ਬਿਲਕੁਲ ਅਮੀ ਜੀ, ਆ ਦੋ ਖਬਰਾਂ ਨੇ, ਬਿਕਰਮ ਸਿੰਘ ਮਜੀਠੀਆ ਦਾ ਵੀ ਬਿਆਨ ਹੈ ਤੇ ਗੱਲ ਕਰਾਂਗੇ ਨਾਲ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਵੀ। ਸਭ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਦੀ ਗੱਲ ਕਰਦੇ ਹਾਂ। ਅਸੀਂ ਬਿਕਰਮ ਸਿੰਘ ਮਜੀਠੀਆ ਦੀ ਸਿਕਿਉਰਿਟੀ ਵਿਦਰੋਅ ਹੋਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਮੀਡੀਆ ਦੇ ਸਾਹਮਣੇ ਆਉਂਦੇ ਨੇ ਅਤੇ ਮੀਡੀਆ ਦੇ ਸਾਹਮਣੇ ਆ ਕੇ ਉਹ ਸਿੱਧਾ ਸਿੱਧਾ ਜਿਹੜਾ ਹੈਗਾ ਸਰਕਾਰ ਨੂੰ ਬੋਲਦੇ ਹੋਏ ਨਜ਼ਰ ਆਉਂਦੇ ਨੇ, ਉਹਨਾਂ ਨੇ ਕਿਹਾ ਕਿ ਮੇਰੀ ਸਕਿਉਰਿਟੀ ਤੁਸੀਂ ਘਟਾਉਣੀ ਸੀ, ਘਟਾ ਲਿੱਤੀ ਆ। ਇਹ ਸਭ ਕੁਛ ਇੱਕ ਮਤਲਬ ਭਗਵੰਤ ਮਾਨ ਦੇ ਇਸ਼ਾਰੇ ਦੇ ਉੱਤੇ ਹੀ ਹੋ ਰਿਹਾ। ਮੇਰਾ ਵੀ ਹਾਲ ਜਿਹੜਾ ਹੈਗਾ ਉਹ ਸਿੱਧੂ ਮੂਸੇਵਾਲ ਵਾਲਾ ਜਿਹੜਾ ਹੈਗਾ ਉਹ ਹੋ ਸਕਦਾ। ਤੇ ਇਹ ਬਦਲਾਖੋਰੀ ਦੀ ਨੀਤੀ ਹੈ ਜੋ ਇਸ ਸਮੇਂ ਕੀਤੀ ਜਾ ਰਹੀ ਹੈਗੀ ਹੈ। ਮੈਂ ਪਰ ਡਰਨ ਵਾਲਿਆਂ ਦੇ ਵਿੱਚੋਂ ਨਹੀਂ ਹਾਂ, ਤੇ ਜੋ ਕੁਝ ਵੀ ਹੋਊਗਾ ਜੇ ਮੈਂ ਬਚ ਗਿਆ ਤਾਂ ਮੈਂ ਇਸੇ ਤਰ੍ਹਾਂ ਜਿਵੇਂ ਬੋਲ ਰਹੇ ਹਾਂ ਤੇ ਮੈਂ ਬੋਲਦਾ ਰਹੂੰਗਾ, ਕਿਉਂਕਿ ਮੇਰੇ ਬੋਲਣ ਦੇ ਨਾਲ ਕਈਆਂ ਨੂੰ ਜਿਹੜਾ ਹੈਗਾ ਉਹ ਦਿੱਕਤ ਹੁੰਦੀ ਹੈ ਤੇ ਇਹੀ ਕਾਰਨ ਹੈ ਅੱਜ ਮੇਰੀ ਸਕਿਉਰਿਟੀ ਜਿਹੜੀ ਹੈ ਉਹ ਜਿਹੜੀ ਆ ਉਹ ਘਟਾ ਦਿੱਤੀ ਗਈ ਹੈ। ਤੁਹਾਨੂੰ ਸਾਨੂੰ ਪਤਾ ਹੈ ਕਿ ਇਸ ਸਮੇਂ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਸਿੱਟ ਦੇ ਅੱਗੇ ਦੋ ਵਾਰੀ ਫਿਰ ਦੁਬਾਰਾ ਪੇਸ਼ ਹੋਏ ਸਨ, ਅਤੇ ਉਦੋਂ ਵੀ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਲਗਾਤਾਰ ਬੋਲ ਕੇ ਜਿਹੜੇ ਨੇ ਉਹ ਰਹੇ ਨੇ, ਅਤੇ ਇਹੀ ਕਾਰਨ ਹੈ ਕਿ ਅੱਜ ਵੀ ਫਿਰ ਜਦੋਂ ਬਿਕਰਮ ਸਿੰਘ ਮਜੀਠੀਆ ਉਹਨਾਂ ਦੀ ਸਕਿਉਰਿਟੀ ਦੇ ਬਾਰੇ ਜਦੋਂ ਗੱਲ ਆਈ ਹੈ ਤਾਂ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਇੱਕ ਵਾਰ ਫਿਰ ਹਮਲਾਵਰ ਰੁੱਖ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਅਪਣਾਇਆ ਗਿਆ, ਤੇ ਇਸ ਨੂੰ ਲੈ ਕੇ ਹੀ ਉਹਨਾਂ ਦਾ ਬਿਆਨ ਹੈਗਾ ਸਾਹਮਣੇ ਆ ਰਿਹਾ। ਅਸੀਂ ਕੁਛ ਹੀ ਮਿੰਟਾਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਕਰੰਟ ਬਿਆਨ ਵੀ ਜਿਹੜਾ ਹੈਗਾ ਅਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਕਰਾਂਗੇ, ਨਾਲ ਹੀ ਸੁਖਬੀਰ ਸਿੰਘ ਬਾਦਲ, ਕਿਉਂਕਿ ਭਾਵੇਂ ਇੱਕ ਰਿਸ਼ਤੇਦਾਰੀ ਹੈ ਪਰ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦੇ ਅਜੇ ਵੀ ਕਾਰਜਕਾਰੀ ਪ੍ਰਧਾਨ ਭਾਵੇਂ ਭੁੰਦੜ ਸਾਹਿਬ ਜ਼ਰੂਰ ਨੇ ਪਰ ਪਿੱਛੋਂ ਜਿਹੜਾ ਸਭ ਚਲਾ ਰਹੇ ਸੁਖਬੀਰ ਸਿੰਘ ਬਾਦਲ ਹੀ ਨੇ, ਤੇ ਜਦੋਂ ਪਰਿਵਾਰਕ ਮੈਂਬਰ ਦੀ ਸਕਿਉਰਿਟੀ ਚਲੀ ਜਾਂਦੀ ਹੈ ਤਾਂ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਦੇ ਘਰ ਵੀ ਜਾਂਦੇ ਨੇ, ਸੁਖਬੀਰ ਸਿੰਘ ਬਾਦਲ ਉੱਥੇ ਜਾ ਕੇ ਉਹਨਾਂ ਨਾਲ ਮੁਲਾਕਾਤ ਵੀ ਹੁੰਦੀ ਹੈ, ਤੇ ਇੱਥੋਂ ਤੱਕ ਕਿਹਾ ਜਾਂਦਾ ਕਿ ਜਿਹੜੀ ਸਕਿਉਰਿਟੀ ਜਿਹੜੀ ਵਾਪਸ ਲਈ ਹੈ ਇਹ ਇੱਕ ਬਹੁਤ ਗਲਤ ਰਵਾਇਤ ਜਿਹੜੀ ਹੈ ਸ਼ੁਰੂ ਜਿਹੜੀ ਹੈਗੀ ਉਹ ਕੀਤੀ ਗਈ ਹੈ। ਤੇ ਪਰ ਮੈਂ ਵਿਸ਼ਵਾਸ ਦਵਾਉਣਾ ਚਾਹੁੰਗਾ ਕਿ ਇਸ ਦੇ ਨਾਲ ਸਾਡੇ ਮਤਲਬ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਜਿਹੜੀ ਆ ਉਹ ਨਹੀਂ ਹੋਵੇਗੀ, ਅਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਬਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਆ ਉਹ ਸਿਕਿਉਰਿਟੀ ਪ੍ਰੋਵਾਈਡ ਕਰੇਗਾ। ਹੁਣ ਸਮਝ ਨਹੀਂ ਆਉਂਦੀ ਕਿ ਸ਼੍ਰੋਮਣੀ ਅਕਾਲੀ ਦਲ ਅਜਿਹਾ ਅਕਾਲੀ ਦਲ ਕੋਲ ਅਜਿਹਾ ਕੀ ਹੈ ਕਿ ਕਿਸ ਤਰੀਕੇ ਦੀ ਉਹ ਸਿਕਿਉਰਿਟੀ ਪ੍ਰਾਈਵੇਟ ਸਿਕਿਉਰਿਟੀ ਦਊਗਾ ਜਾਂ ਫਿਰ ਐਜੀਪੀਸੀ ਨਾਲ ਰਿਲੇਟਡ ਜਿਹੜੇ ਕੋਈ ਬੰਦੇ ਉਹਨਾਂ ਦੇ ਕੋਲ ਜਿਹੜੇ ਹੁੰਦੇ ਨੇ ਹਮੇਸ਼ਾ ਖਾਸ ਕਰਕੇ ਆਪਾਂ ਦੇਖਦੇ ਹਾਂ, ਤਾਂ ਕਿ ਉਹਨਾਂ ਦੀ ਸਿਕਿਉਰਿਟੀ ਮਿਲੂਗੀ। ਇਸ ਦੇ ਵੀ ਜਿਹੜਾ ਹੈਗਾ ਥੋੜਾ ਜਿਹਾ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਹੈਗਾ ਇਸ ਦੇ ਉੱਤੇ ਵੀ ਜਿਹੜਾ ਆਪਣਾ ਸਪਸ਼ਟੀਕਰਨ ਜਿਹੜਾ ਜ਼ਰੂਰ ਦੇਣਾ ਚਾਹੀਦਾ। ਪਹਿਲਾਂ ਆਪਾਂ ਇੱਕ ਵਾਰੀ ਬਿਕਰਮ ਸਿੰਘ ਮਜੀਠੀਆ ਨੂੰ ਸੁਣ ਲੈਂਦੇ ਹਾਂ, ਜਦੋਂ ਕਿ ਜਦੋਂ ਸਿਕਿਉਰਿਟੀ ਵਾਪਸ ਲਈ ਤਾਂ ਉਹਦਾ ਪਹਿਲਾ ਰਿਐਕਸ਼ਨ ਜਿਹੜਾ ਆਇਆ ਸੀ ਉਹ ਇਹ ਸੀ। ਜੀ
ਆਪ ਹੀ ਲੈਣੇ ਹੋ ਤਾਂ ਤੁਹਾਨੂੰ ਮਦਦ ਦੀ ਲੋੜ ਪੈ ਜਾਂਦੀ ਹੈ। ਆਪ ਦੇ ਸਤਿਕਾਰਯੋਗ ਪਰਿਵਾਰ ਦੀ, ਧਰਮ ਪਤਨੀ ਦੀ, ਭੈਣ ਜੀ ਦੀ, ਭਾਈਆ ਜੀ ਦੀ, ਮਾਤਾ ਜੀ ਸਤੌਜ ਹੋਰਾਂ ਦੀ, ਸਭ ਦੀ ਟਾਇਟ ਰੱਖਿਓ। ਮਗਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਕਿੱਡੇ ਤੁਸੀਂ ਡਿੱਗ ਗਏ ਹੋ ਆਪ ਦੀ ਪੋਲੀਟਿਕਸ 'ਚ। ਜਦੋਂ ਵੇਖਿਆ ਮਜੀਠੀਏ ਨੂੰ ਕਾਬੂ ਨਹੀਂ ਕਰ ਪਾ ਰਹੇ, ਸਿੱਟਾਂ ਬਦਲੀਆਂ, ਇੱਕ ਸਿੱਟ ਬਦਲੀ, ਦੂਜੀ ਬਦਲੀ, ਤੀਜੀ ਬਦਲੀ, ਚੌਥੀ ਬਦਲੀ, ਪੰਜਵੀਂ ਬਦਲਤੀ, ਸਾਰੀਆਂ ਹੀ ਸਿੱਟਾਂ ਬੇਸਿੱਟਾਂ ਨਿਕਲੀਆਂ। ਹੁਣ ਮੈਂ ਫੇਰ ਕਹਿ ਰਿਹਾ ਸਾਧ ਸੰਗਤ ਜੀ, ਪਹਿਲਾਂ ਕਹਿ ਰਿਹਾ ਤੁਹਾਨੂੰ, ਜਿਹੜੀ ਨਵੀਂ ਸਿੱਟ ਬਣੀ ਹੈ ਇਹ ਕੁਇਡ ਪ੍ਰੋ ਕੋ ਹੈ, ਲੈਣ ਦੇਣ ਹੈ, ਮੇਰੀ ਗੱਲ ਯਾਦ ਰੱਖਿਓ, ਕਿਉਂਕਿ ਅਫਸਰ ਹੁਣ ਜੂਨੀਅਰ ਹੋ ਗਏ ਆ। ਇਹਨਾਂ ਅਫਸਰਾਂ ਨੂੰ ਪੋਸਟਿੰਗਾਂ ਦਿੱਤੀਆਂ ਜਾਣਗੀਆਂ, ਲਾਲਚ ਦਿੱਤੇ ਜਾਣਗੇ ਕਿ ਭਾਈ ਜੋ ਰਿਪੋਰਟ ਅਸੀਂ ਕਹਿੰਦੇ ਉਹ ਪੇਸ਼ ਕਰ ਦਿਓ। ਹਾਂ ਕਰ ਸਕਦੇ ਆ, ਸਰਕਾਰਾਂ ਕਰਦੀਆਂ ਹੁੰਦੀਆਂ ਨੇ, ਮਗਰ ਅਖੀਰ ਚ ਯਾਦ ਸਾਧ ਸੰਗਤ ਜੀ, ਜਿਹਦਾ ਸਾਹਿਬ ਡਾਡਾ ਹੁੰਦਾ ਨਾ ਜੀ, ਅਸਲ ਮਾਲਕ, ਅਸਲ ਸਰਕਾਰ ਉਹ ਸੱਚੇ ਪਾਤਸ਼ਾਹ ਦੀ, ਔਰ ਉਹਦੀ ਮਿਹਰ ਨਿਗਾਹ ਸਵੱਲੀ ਚਾਹੀਦੀ ਆ, ਉਹਦੀ ਕਿਰਪਾ ਬਖਸ਼ਿਸ਼ ਚਾਹੀਦੀ, ਉਹ ਅੰਗ ਸੰਗ ਸਹਾਈ ਚਾਹੀਦੇ ਆ। ਕੋਈ ਸਾਡੀ ਜਿੱਤ ਨੂੰ, ਸੱਚਾਈ ਨੂੰ ਲੁਕੋ ਨਹੀਂ ਸਕਦਾ, ਨਾ ਕੋਈ ਸਾਨੂੰ ਇਸ ਤਰ੍ਹਾਂ ਹਰਾ ਸਕਦਾ। ਮਗਰ ਮੇਰੇ ਵੀਰੋ, ਬਖਲਾਹਟ ਵੇਖੋ, ਜਦੋਂ ਮਜੀਠੀਆ ਹਰ ਕਿਸਮ ਨਾਲ ਚੁੱਪ ਕਰਾਉਣ ਚ ਫੇਲ ਹੋ ਗਏ ਤੇ ਇਹਨਾਂ ਨੇ ਮੇਰੀ ਸਿਕਿਉਰਿਟੀ ਵਿਦਡਰਾਅ ਕੀਤੀ। ਮੈਨੂੰ ਤਾਂ ਇਸ ਗੱਲ ਦਾ ਪਤਾ ਸੀ, ਕਿਉਂਕਿ ਛੁੱਟੀ ਵਾਲੇ ਦਿਨ ਸ਼ਨੀਵਾਰ, ਸੈਟਰਡੇ 29 ਤਰੀਕ ਰਾਤ ਨੂੰ ਕੋਈ 7 ਵਜੇ ਇਹਨਾਂ ਨੇ ਮੇਰੀ ਸਾਰੀ ਸਿਕਿਉਰਿਟੀ ਵਿਦਡਰਾਅ ਕਰਤੀ। ਜਿਹੜੇ ਗਨਮੈਨ ਮੇਰੇ ਨਾਲ ਉਸ ਵਕਤ ਮੌਜੂਦ ਸਨ, ਉਹਨਾਂ ਨੂੰ ਫੋਨ ਆਈ ਜਾਣ ਬਾਰ ਬਾਰ ਕਿ ਹੁਣੇ ਪਹੁੰਚੋ, ਹੁਣੇ ਪਹੁੰਚੋ, ਡੀਜੀਪੀ ਸਾਹਿਬ ਬਾਰ ਬਾਰ ਪੁੱਛ ਰਹੇ ਆ। ਔਰ ਉਹ ਵਿਚਾਰੇ ਮੇਰੇ ਵੱਲ ਵੇਖਦੇ ਸੀ ਕਿ ਇਹਨੂੰ ਕੱਲੇ ਛੱਡ ਕੇ ਕਿੱਥੇ ਜਾਣਾ। ਮਗਰ ਮੈਂ ਜਦ ਉਹਨਾਂ ਦੇ ਹਾਲਾਤ ਵੇਖੇ, ਉਹ ਤਾਂ ਵਿਚਾਰਾ ਮੁਲਾਜ਼ਮ ਹੈ, ਕਾਂਸਟੇਬਲ ਆ, ਕੋਈ ਹੈੱਡ ਕਾਂਸਟੇਬਲ ਹੈ। ਮੈਂ ਆਪਦੇ ਸਿਕਿਉਰਿਟੀ ਇੰਚਾਰਜ ਨੂੰ ਫੋਨ ਕੀਤਾ, ਚਰਨਜੀਤ ਸਿੰਘ ਉਹਦਾ ਨਾਂ, ਉਹਨੂੰ ਕਹਿੰਦਾ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਰ। ਮੈਂ ਕਿਹਾ ਮਗਰ ਇਹਨੂੰ ਤਾਂ ਅਫਸਰ ਮਗਰ ਪਏ ਆ, ਇਹਨਾਂ ਦੇ ਮਗਰ ਪਏ ਆ ਕਿ ਵਾਪਸ ਰਿਪੋਰਟ ਕਰੋ, ਵਾਪਸ ਰਿਪੋਰਟ ਕਰੋ। ਤੂੰ ਕਹਿੰਦਾ ਤੇਰੇ ਕੋਲ ਇਨਫੋਰਮੇਸ਼ਨ ਕੋਈ ਨਹੀਂ, ਦੱਸ ਫਿਰ ਕੀ ਹੋਣਾ ਚਾਹੀਦਾ। ਕਹਿੰਦਾ ਸਰ ਮੇਰੇ ਕੋਲ ਜਵਾਬ ਕੋਈ ਨਹੀਂ, ਇਹਨਾਂ ਨੂੰ ਤੁਹਾਨੂੰ ਕੱਲੇ ਨਹੀਂ ਛੱਡਣਾ ਚਾਹੀਦਾ। ਉਸ ਵਕਤ ਮੈਂ ਫਿਰ ਇਹ ਫੈਸਲਾ ਕੀਤਾ ਕਿ ਇਹਨਾਂ ਵਿਚਾਰਿਆਂ ਦੀ ਨੌਕਰੀ, ਇਹਨਾਂ ਦੇ ਪਰਿਵਾਰ ਇਸ ਤੇ ਗੁਜ਼ਰ ਕਰਦੇ, ਇਹਨੂੰ ਖਤਰੇ ਚ ਨਾ ਪਾਵਾਂ। ਮੈਂ ਇਮੀਡੀਏਟਲੀ ਉਹਨਾਂ ਨੂੰ ਸ਼ਨੀਵਾਰ देर रात नूं उन्हां नूं वापस भेजा, कोई एक बजे, कोई दो बजे, कोई तीन बजे, आपदी जिहड़ी जिहड़ी जिथों जिथों आए सन उस कमांडेंट साहब कोल या बटालियन कोल उन्होंने वापस रिपोर्ट किया। मगर तुसी हैरान होवोगे साध संगत जी, जदों भगवंत मान सारियां चार्जां तों फेल हो गया, हुण मैनूं एक्सपोज करना चाहुंदा, क्योंकि यह चाहुंदा कि शायद इहनूं मूंह बंद कराउण दा तरीका ही है कि इहनूं जद कोई होऊगा नहीं नाल हिफाजत वाला तो कोई गोली मार दू। भगवंत मान इस तरह चुप नहीं करना, कहता तू हुण पता लग्या मेरे ते एक नवा केस बनाउण लग्या यार, युआपा लाई मेरे ते, क्योंकि ड्रग तो बाद तो सारे केस छोटे पै जाने, कला युआपा ही है जिहड़ा बराबर दा जां टाडा लगे
बिल्कुल जी। जिस तरह बिकरम सिंह मजीठिया बोल रहे ने उसी तरह सुखबीर सिंह बादल ने भी अपने मैं यही कहूंगा कि साला साहब ने उन्होंने दूजा जिस तरह एक लीडर जो कि श्रोमणी अकाली दल सीनियर लीडर मनिया जाता बिकरम सिंह मजीठिया उन्होंने सिक्योरिटी वापस हुई है उसके उत्ते भी जो अपना तीखा प्रतिक्रम लिता है कि कुछ कहना सुखबीर सिंह बादल का उस मुद्दे
मेरे ते हमला होया एस पी सिक्योरिटी जो असी दसिया कि आ बंदा है पर उन्हें कुछ नहीं किया उहदे बाद उहदे केस नहीं किया केस भी इन्ना कमजोर किया बेल दवाई उहदे बाद तुसीं देख लो इन्हां दे अफसरां तों भी साडे लीडरां ते उन्होंने धमकियां दित्तियां क्योंकि बिक्रम सिंह मजीठिया हर रोज उन्हां दे खिलाफ आवाज उठाउंदा उन्हां दीआं कमजोरियां दसदा उह सोचदे आ कि असीं डरा लांगे असीं उन्हां दी सिक्योरिटी विड्रॉ करांगे ए तो घटिया पॉलिटिक्स हो नहीं सकती जिहड़ी आम आदमी पार्टी करन लगी है उन्होंने पता नहीं जे सिक्योरिटी विड्रॉ करना अकाली दल दूगा सिक्योरिटी बिक्रम मजीठिया नूं
विड्रॉ नहीं कटाई गई
यार एक मिनट विड्रॉ सारी कर ली सी इन्होंने सारी ऑर्डर करते सी भगवंत मान ने एक तो रात नूं पी लैंदा शराब बहुत भगवंत मान शराब पी के फिर डीजीपी नूं उदों ही ऑर्डर करदा सारे वापस लै लो ते सारे कहना वापस कर ले सवेरे होश आया प्रेशर पिया असीं सारे बयान दिता ते मैं इनू भगवंत मान नूं कहना चाहना देखो ना असीं थोड़ियां जो मर्जी विड्रॉ करना जो करना कर लैन थोड़े रह गए एक साल उहदे बाद की करोगे तुसीं जिन्ना इन्होंने गंद पाया।
बिल्कुल जी जिस तरह सुखबीर सिंह बादल जिहड़े ने बोलते नजर आए तो सीधी सीधी धमकी जी है भगवंत मान उन्होंने भी दे दी है कि ता भी साल रह गया जो सरकार वापसी आउंदी है तो फिर साडा भी हटे भी दिन आने तो असि भी तुम देख लवेंगे। इस उत्ते अर्पित शुक्ला एडीजीपी पंजाब जिहड़े ने उन्हों का भी बयान जिहड़ा उह सामने आया उन्होंने साफ किया जिहड़ा बिक्रम सिंह मजीठिया की जिहड़ी सिक्योरिटी कटाई गई है यह सिर्फ ना कि मुकलाई सिक्योरिटी जिहड़ी है वापस ली गई हैगी है किसी भी तरह जिहड़ी चर्चावां इस समय चल रही ने बिल्कुल गलत ने उन्होंने को अज भी एक सरकारी व्हीकल उन्होंने को निश्चित मात्रा के पुलिसकर्मी जिहड़े ने वह भी मौजूद ने हमेशा ही सिक्योरिटी लैके जिहड़ी है मीटिंग्स कीतियां जांदियां ने मीटिंग्स तो बाद जिन्हां जिन्हां दी सिक्योरिटी घटानी जां वधानी हुंदी है उसके उत्ते भी जिहड़ा हैगा नाल नाल असीं सुरक्षा घटाने ते बनांदे रहिंदे आं। पिछले दा बयान सुन लैंदे उस तों बाद फिर अरविंद जी ब्रेक ते जावांगे जी।
कमेटी सिक्योरिटी रिव्यू कमेटी की मीटिंग हुई सी उसके रिकमेंडेशन के बेसिस से मजीठिया साहब की सिक्योरिटी स्केल डाउन की गई है जो मजीठिया साहब की सिक्योरिटी की विड्रॉल की गल चल रही है वो ठीक नहीं है इनफैक्ट जी सिक्योरिटी दिती जाती है वह थ्रेड परसैप्शन के बेसिस से दिती जाती है। एक सिक्योरिटी रिव्यू कमेटी है जी कि पीरियोडिकली इस रिव्यू करती है और उसके जरा थ्रेड परसैप्शन है उसके बेसिस से उस वधांदी है घटांदी है। सो जिहड़ी साडी लेटेस्ट रिव्यू कमेटी सिक्योरिटी रिव्यू कमेटी की मीटिंग हुई सी उसके रिकमेंडेशन के बेसिस से मजीठिया साहब की सिक्योरिटी स्केल डाउन की गई है पर हुण भी उन्हां कोल सफिशेंट सिक्योरिटी मौजूद है इंक्लूडिंग स्कॉट व्हीकल और गनमैन।
देखो जी सिक्योरिटी मसले देखांगे
अगले दिनों जी 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 बिल्कुल जी जी ठीक है। बख्श साहब जिस तरह गलबात की सिक्योरिटी कटाइया गई है लेकिन जिनके घर शीशे के होते हैं वो दूसरों के घर में पत्थर नहीं फेंकते ये हिंदी की कहावत हैगी है लेकिन ये जरूर सरकार उत्ते भी जाएगा भगवंत सिंह मान साहब से भी जाएगा कि उन्होंने परिवार के रिश्तेदार की किन्नी वड्डी सिक्योरिटी हैगी है जिहड़ी रिकॉर्ड तोड़ तुसीं ला के चलोगे फिर दिल्ली के जिहड़े अध्यक्ष रह चुके हैं ते पार्टी के हैड रह चुके हैं उन्हां दे ख्याल दे विच जाए मनीष सिसोदिया साहब होन जां सतिंदर जैन साहब होन जां राघव चड्डा साहब होन ਸਿਕਿਉਰਟੀ ਕਿੰਨੀ ਹੈਗੀ, ਉਹਨਾਂ ਕੋਲ ਕਿੰਨੇ ਕੁ ਥਰੈਟਸ ਆਉਂਦੀਆਂ ਹੈਗੀਆਂ, ਇਹ ਵੀ ਜ਼ਰੂਰ ਜਿਹੜੇ ਅੱਗੇ ਕੰਸਰਨ ਜ਼ਾਹਿਰ ਹੋਣਗੇ। ਲੇਕਿਨ ਜਿਹੜੀ ਅਗਰ ਦੇਖਿਆ ਜਾਵੇ ਤਾਂ ਸੈਂਸ ਆਫ ਸਿਕਿਉਰਿਟੀ, ਆਪਾਂ ਅੱਗੇ ਜਾ ਕੇ ਜਿਹੜੀ ਬ੍ਰੇਕ ਤੋਂ ਬਾਅਦ ਗੱਲਬਾਤ ਕਰਾਂਗੇ, ਪੰਜਾਬ ਪੁਲਿਸ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ, ਅਗਰ ਦੇਖਿਆ ਜਾਵੇ ਆ ਇਸ ਸਾਲ ਦੇ ਵਿੱਚ ਹਰ ਰੋਜ਼ ਦਾ ਇੱਕ ਇਨਕਾਊਂਟਰ ਜਿਹੜਾ ਪੰਜਾਬ ਦੀਆਂ ਸੜਕਾਂ ਉੱਤੇ ਪੰਜਾਬ ਦੇ ਵਿੱਚ ਹੁੰਦਾ ਪਿਆ ਹੈਗਾ, ਇਹਦੇ ਤੇ ਜ਼ਰੂਰ ਗੱਲਬਾਤ ਕਰਾਂਗੇ। ਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਜ਼ਰੂਰ ਜਿਹੜੇ ਹੈਗੇ ਪੰਜਾਬ ਦੀਆਂ ਨਿਊਜ਼ ਗਰਾਊਂਡ ਰਿਪੋਰਟ ਪੇਸ਼ ਕਰ ਰਹੇ ਹਾਂ ਜੀ, ਇੱਕ ਛੋਟੀ ਜਿਹੀ।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
ਵੱਡੇ ਦਿਲ, ਵੱਡੇ ਟ੍ਰਾਂਸਫਰ ਅਤੇ ਸਭ ਤੋਂ ਵੱਡੀ ਮੁਸਕੁਰਾਹਟ, ICICI ਬੈਂਕ ਮਨੀ ਟੂ ਇੰਡੀਆ ਨਾਲ ਜ਼ਿਆਦਾ ਪੈਸੇ ਟ੍ਰਾਂਸਫਰ ਕਰੋ ਅਤੇ ਇੱਕੋ ਵਾਰ ਵਿੱਚ ਵੱਧ ਤੋਂ ਵੱਧ $30,000 ਭੇਜਣ ਦੇ ਅਵਸਰ ਪ੍ਰਾਪਤ ਕਰੋ। ਮਨੀ ਟੂ ਇੰਡੀਆ, ਟ੍ਰਾਂਸਫਰ ਭਰੋਸੇ ਦਾ। ICICI ਬੈਂਕ ਕੈਨੇਡਾ ਦੀ ਇੱਕ ਸੇਵਾ। ਹੋਰ ਜਾਣਨ ਲਈ ਕਿਰਪਾ ਕਰਕੇ ICICIBank.ca ਤੇ ਜਾਓ ਜਾਂ ਮਨੀ ਟੂ ਇੰਡੀਆ ਕੈਨੇਡਾ ਐਪ ਨੂੰ ਡਾਊਨਲੋਡ ਕਰੋ। ਨਿਯਮ ਅਤੇ ਸ਼ਰਤਾਂ ਲਾਗੂ ਹਨ।
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्प बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्प बिल्डर लॉन फूड और बढ़ाए अपनी शान।
गेट रेडी फॉर द बिगेस्ट क्रिकेटिंग एक्शन ऑफ द ईयर as the Indian Premier League 2025 takes over. ICICI Bank Canada presents Betway Y Media Big Shot coverage of IPL 2025, starting on March 22nd. Catch every thrilling moment of the IPL action as your favorite teams go head-to-head in a battle for supremacy. Main sponsor for Y Media, Big Shot coverage on IPL 2025. PK Sabarwal, you know them, you trust them. Aaron Mills Mitsubishi. Scott's Lush Green Lawn Ka Secret, Scott's Turf Builder Lawn Food. Don't miss a single update. Listen to it all on Radio Y and stay tuned to Channel Y for match analysis and in-depth coverage throughout the IPL season. ICICI Bank Canada presents Betway Y Media Big Shot coverage of IPL 2025. A season you won't want to miss. Starting March 22nd, stay tuned to Radio Y and Channel Y for the ultimate IPL experience.
का सबसे बेस्ट एक्सपीरियंस, वेलकम टू वेस्ट गेट ऑन मेन। स्पेशियस 1 or 2 बेडरूम सीट्स सिर्फ $3,34,900 से शुरू। सबसे अच्छी बात, आप आज ही मूव कर सकते हैं। 415 मेन स्ट्रीट हैमिल्टन पे लोकेटेड ये कॉन्डो, हाईवे 403, मैकमास्टर यूनिवर्सिटी, हॉस्पिटल्स, शॉपिंग और गो स्टेशन के बिल्कुल पास है। रूफ टॉप डेक, रूफ टॉप लॉन्च, जिम और कई मॉडर्न अमेनिटीज का मजा लो। नेक्स्ट वीकेंड अप्रैल 5th और 6th हमारे ओपन हाउस में शामिल हो जाओ फ्रॉम 12 to 4 PM। हमारे मॉडल सीट्स का टूर करो और देखो कि क्यों ये हैमिल्टन की बेस्ट बिल्डिंग है। फॉर डिटेल्स एंड रजिस्ट्रेशन विजिट कीजिए वेबसाइट westgatecondos.ca पर। डोंट मिस आउट, हैमिल्टन बेस्ट कॉन्डो अवेट्स।
Hello, Brampton East. I am Jeff Lal, your MP candidate from People's Party of Canada. For 40 years, I have called Brampton home, studying and investing in our vibrant community. I have served you, raised my family here, and am proud to be a community builder. Brampton East is not just where I live. It is my home, first home, and I am dedicated to being your voice in Ottawa. On April 28th, I ask for your support. Together, let's make Brampton East stronger. Vote for me, and I promise to be a voice and your choice in our nation's capital. Thank you and have a wonderful day.
Authorized by the CFO of Jeff Lal campaign.
Brampton, ki tusi tayar ho pitch te jaan le? Ta outdoor youth cricket league vich shamil ho jao. Jithe 6 saal to 15 saal tak de bacche khed sakde ne. Play, learn, te exciting spring te summer sessions vich compete karo. Miss na karo, aaj hi register karo. Brampton.ca/cricket te.
Y Media Ground Zero Report ਨੂੰ ਅੱਗੇ ਵਧਾਉਣਿਆ ਸਾਡੇ ਨਾਲ ਜੁੜੇ ਹੋਏ ਨੇ ਇੰਦਰਜੀਤ ਬਖਸ਼ੀ ਜੀ ਅਤੇ ਅਰਵਿੰਦ ਜੀ ਜੀ ਬਖਸ਼ੀ ਜੀ
ਜੀ
ਜੀ ਅਰਵਿੰਦ ਜੀ
ਜੀ ਬਿਲਕੁਲ ਬਖਸ਼ ਸਾਹਿਬ ਗੱਲਬਾਤ ਆਪਾਂ ਜਾਰੀ ਰੱਖੀ ਹੈ ਐਸ ਆਈ ਟੀ ਕਰਨਲ ਬਾਥ ਦੇ ਕੇਸ ਦੇ ਵਿੱਚ ਜਿਹੜੀ ਹੈਗੀ ਗਠਿਤ ਹੋਈ ਹੈ ਐਸ ਆਈ ਟੀ ਦਾ ਹੋ ਗਈ ਹੈ ਜੀ ਤੇ ਉਹ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਸਾਹਿਬ ਨੂੰ 31 ਮਾਰਚ ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਅੱਜ ਜਿਹੜੇ ਬਿਆਨ ਆਏ ਆ ਕਰਨਲ ਬਾਦ ਸਾਹਿਬ ਦੀ ਵਾਈਫ ਦੇ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਪੰਜਾਬ ਦੀ ਸਰਕਾਰ ਖਾਸ ਕੇ ਸੀਐਮ ਭਗਵੰਤ ਮਾਨ ਸਾਹਿਬ ਸਾਡੇ ਨਾਲ ਗੇਮਸ ਜਿਹੜੀਆਂ ਖੇਲੀਆਂ ਜਾ ਰਹੀਆਂ ਦੇ ਆਰ ਪਲੇਇੰਗ ਗੇਮਸ ਵਿਦ ਅਸ ਇਹਦੇ ਬਾਰੇ ਜ਼ਰੂਰ ਦੱਸੋ ਐਸ ਆਈ ਟੀ ਕੀ ਕਹਿ ਰਹੀ ਹੈ ਤੇ ਲੱਗਦਾ ਕਿ ਇਹ ਪੋਲੀਟੀਕਲੀ ਜਿਹੜੀ ਹੈਗੀ ਹੈ ਇੱਕ ਤਰ੍ਹਾਂ ਦੀ ਗੇਮ ਪਲਾਨ ਬਣ ਚੁੱਕਿਆ ਹੈਗਾ ਇਹਦੇ ਬਾਰੇ ਜ਼ਰੂਰ ਦੱਸੋ ਕਿਆ ਕਹਿਣਾ ਚਾਹੁੰਦੇ ਸੀ
ਬਿਲਕੁਲ ਜੇਕਰ ਆਪਾਂ ਕਰਨਲ ਬਾਠ ਵਾਲੇ ਮਸਲੇ ਤੇ ਇੱਕ ਵਾਰੀ ਝਾਤ ਮਾਰਦੇ ਹਾਂ ਤਾਂ ਉਹਦੇ ਵਿੱਚ ਸਾਫ਼ ਕਲੀਅਰ ਆ ਕਿ ਜਦੋਂ ਪਰਸੋਂ ਦੀ ਗੱਲ ਹੈ ਕਿ ਜਦੋਂ ਜਸਵਿੰਦਰ ਕੌਰ ਬਾਠ ਸੀਐਮ ਹਾਊਸ ਦੇ ਵਿੱਚ ਜਾ ਕੇ 31 ਨੂੰ ਮਿਲ ਕੇ ਆਉਂਦੇ ਨੇ ਤਾਂ ਇੱਕ ਬੜਾ ਸੰਤੁਸ਼ਟੀਜਨਕ ਉਹਨਾਂ ਦਾ ਫੇਸ ਦਿਖ ਰਿਹਾ ਸੀ ਤੇ ਉਹ ਕਹਿ ਰਹੇ ਸੀ ਕਿ ਪਹਿਲੀ ਵਾਰ ਹੈ ਕਿ ਮੈਂ ਕਾਫ਼ੀ ਸੰਤੁਸ਼ਟ ਨਜ਼ਰ ਆਈ ਹਾਂ ਸੀਐਮ ਭਗਵੰਤ ਮਾਨ ਨੂੰ ਮਿਲ ਕੇ ਅਜੇ ਜੇਕਰ ਆਪਾਂ ਕੱਲ੍ਹ ਦਾ ਬਿਆਨ ਦੇਖ ਲਈਏ ਤਾਂ ਉਹਨਾਂ ਦੇ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੈਨੂੰ ਐਵੇਂ ਲੱਗਦਾ ਕਿ ਜਿਵੇਂ ਪਟਿਆਲੇ ਤੇ ਪੰਜਾਬ ਪੁਲਿਸ ਨੇ ਮੇਰੇ ਨਾਲ ਕੀਤਾ ਸੀ ਉਸੇ ਤਰ੍ਹਾਂ ਦਾ ਸਰਕਾਰ ਮੇਰੇ ਨਾਲ ਕਰਦੀ ਨਜ਼ਰ ਆ ਰਹੀ ਹੈ ਉਹਨੇ ਕਿਹਾ ਕਿ ਕਿੱਥੇ ਤਾਂ ਉਹਨਾਂ ਨੂੰ ਕਹਿ ਰਹੇ ਸੀ ਕਿ ਸ਼ਾਮ ਨੂੰ 6 ਵਜੇ ਜਿਹੜਾ ਹੈਗਾ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਹੈ ਅਸੀਂ ਦੇਵਾਂਗੇ ਤੇ ਅੱਜ ਅਗਲਾ ਦਿਨ ਵੀ ਆ ਗਿਆ ਪਰ ਨਾ ਤਾਂ ਉਹਨਾਂ ਦੇ OSD ਦੇ ਵੱਲੋਂ ਕੋਈ ਜਵਾਬ ਦਿੱਤਾ ਗਿਆ ਤੇ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਗੱਲ ਜਿਹੜੀ ਹੈ ਉਹ ਸੜਕ ਜਿਹੜੀ ਹੈ ਅੱਜ ਤੱਕ ਪਤਾ ਚੱਲ ਪਾ ਰਹੀ ਹੈ ਤੇ ਉੱਥੇ ਹੀ ਜੇਕਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਗੱਲ ਕਰੀਏ ਤਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆਪਣਾ ਮੈਂ ਤਾਂ ਇਹੀ ਕਹੂੰਗਾ ਕਿ ਜੋ ਕੰਮ ਮਿਲਿਆ ਹੋਇਆ ਉਹ ਕਰਦੀ ਨਜ਼ਰ ਆ ਰਹੀ ਹੈ ਅੱਜ ADGP ਜਿਹੜੇ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਮੁਖੀ ਨੇ AS ਰਾਏ ਆਪਣੀ ਟੀਮ ਦੇ ਨਾਲ ਪਟਿਆਲਾ ਪਹੁੰਚੇ ਹੋਏ ਸਨ ਉਹਨਾਂ ਦੇ ਵੱਲੋਂ ਅੱਜ 6 ਬੰਦਿਆਂ ਦੇ ਜਿਹੜੇ ਆ ਬਿਆਨ ਜਿਹੜੇ ਨੇ ਉਹ ਕਬੂਲ ਉਹਨਾਂ ਨੇ ਕਿਹਾ ਕਿ 6 ਜਣਿਆਂ ਦੇ ਅਸੀਂ ਨੇ ਬਿਆਨ ਜਿਹੜੇ ਉਹ ਦਰਜ ਕੀਤੇ ਆ ਬਾਠ ਫੈਮਿਲੀ ਅਜੇ ਤੱਕ ਸਾਡੀ ਨਹੀਂ ਮਿਲੀ ਹੈ ਤੇ ਨਾ ਹੀ ਉਹਨਾਂ ਦੇ ਵੱਲੋਂ ਕਿਸੇ ਦੇ ਬਿਆਨ ਜਿਹੜੇ ਨੇ ਉਹ ਦਰਜ ਹੋਏ ਨੇ ਤਾਂ ਨੈਚੁਰਲੀ ਹੈ ਅਰਵਿੰਦ ਜੀ ਕਿ ਜਿਸ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਪੂਰੇ ਮਾਮਲੇ ਨੂੰ ਚੁੱਕਿਆ ਗਿਆ ਹੋਵੇ ਤੇ ਬਿਆਨ ਅਜੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਕੋਲ ਇਹਨਾਂ ਦਰਜ ਹੋਏ ਹੋਣ ਤਾਂ ਕਮੇਟੀ ਜਿਹੜੀ ਆ ਉਹ ਜਾਂਚ ਕੀ ਕਰਦੀ ਖਰਾਬੀ ਹੈ ਦੂਜਾ ਇਹ ਸਾਹਿਬਾਂ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਨੇ ਮੌਕੇ ਤੇ ਜਾ ਕੇ ਅਸੀਂ ਉੱਥੇ ਕੁਝ ਵੀਡੀਓ ਸੀਗੀਆਂ ਲਈਆਂ ਢਾਬਾ ਮਾਲਕ ਦੇ ਨਾਲ ਗੱਲਬਾਤ ਕੀਤੀ ਅਤੇ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਜਿਹੜਾ ਹੈਗਾ ਵੇਖ ਰਹੇ ਹਾਂ ਤੇ ਫੋਰੈਂਸਿਕ ਲੈਬ ਦੇ ਵਿੱਚ ਵੀ ਉਸ ਮੀਡੀਆ ਨੂੰ ਜਿਹੜਾ ਹੈਗਾ ਉਹ ਭੇਜਿਆ ਤਾਂ ਕਿ ਫੇਸ ਜਿਹੜੇ ਆ ਹੋਰ ਜ਼ਿਆਦਾ ਸਾਫ਼ ਹੋ ਜਾਣ ਤਾਂ ਜੋ ਪਹਿਚਾਣ ਜਿਹੜੀ ਆ ਉਹ ਵੀ ਹੋ ਸਕੇ ਇਹਨਾਂ ਦੀ ਖ਼ਬਰ ਇਹ ਵੀ ਆਉਂਦੀ ਹੈ ਕਿ ਇਸ ਕੇਸ ਦੇ ਨਾਲ ਸੰਬੰਧਿਤ SHO ਨੇ ਰੋਹਣੀ ਸਿੰਘ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਐਪਲੀਕੇਸ਼ਨ ਪਾਈ ਸੀ ਕਿ ਮੈਨੂੰ ਗ੍ਰਿਫਤਾਰੀ ਦੇ ਉੱਤੇ ਰੋਕ ਲਗਾਈ ਜਾਵੇ ਜਿਸ ਤੋਂ ਬਾਅਦ ਉਹਨਾਂ ਨੂੰ 3 ਦਿਨ ਦੀ ਜਿਹੜੀ ਉਹ ਛੂਟ ਵੀ ਮਿਲੀ ਮਾਮਲੇ ਦੇ ਵਿੱਚ ਤੇ ਇਹ ਵੀ ਕਿਹਾ ਗਿਆ ਕਿ ਤੁਸੀਂ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਓ ਤਾਂ ਮਤਲਬ ਕਹਿਣ ਦਾ ਮਕਸਦ ਇਹ ਹੈ ਕਿ ਜਦੋਂ ਤੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਹੈ ਜਿੱਥੇ ਪਰਿਵਾਰ ਲਗਾਤਾਰ ਉਹਨਾਂ SHO ਪੁਲਿਸ ਕਰਮੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਿਹਾ ਉੱਥੇ ਹੀ ਉਹ ਪੁਲਿਸ ਕਰਮੀ ਵੀ ਉਹਨਾਂ ਨੂੰ ਸਮਾਂ ਮਿਲਿਆ ਕਿ ਉਹ ਆਪਣੀ ਜਿਹੜੀ ਹੈ ਪਟੀਸ਼ਨ ਜਿਹੜੀ ਹੈ ਕੋਰਟਾਂ ਦੇ ਜ਼ਰੀਏ ਆਪਣੀ ਗ੍ਰਿਫਤਾਰੀ ਦੀ ਰੋਕ ਲਗਾਉਣ ਨੂੰ ਲਗਾ ਕੇ ਵੀ ਜਿਹੜਾ ਹੈਗਾ ਆਪਣੀ ਪਟੀਸ਼ਨ ਦਾਖਲ ਕਰ ਰਹੇ ਨੇ ਅਤੇ ਇਨਵੈਸਟੀਗੇਸ਼ਨ ਟੀਮ ਦੀ ਗੱਲ ਕਰੀਏ ਤਾਂ ਇਨਵੈਸਟੀਗੇਸ਼ਨ ਟੀਮ ਦਾ ਸਪੇ ਹੀ ਕਹਿਣਾ ਜਾਂਚ ਅਸੀਂ ਇੱਕ ਲੀਹ ਤੇ ਪੈ ਗਏ ਹਾਂ ਤੇ ਜਿਹੜੇ ਹੱਲ ਜਿਹੜੇ ਆ ਉਹ ਛੇਤੀ ਇਸ ਨੂੰ ਅਸੀਂ ਜਿਹੜਾ ਹੈਗਾ ਦਿਖਾਵਾਂਗੇ ਕਿ ਕੀ ਕੁਛ ਕਿਸੇ ਚ ਨਿਕਲ ਕੇ ਸਾਹਮਣੇ ਆਇਆ ਜੋ ਨੰਬਰ ਅਸੀਂ ਜਾਰੀ ਕੀਤਾ ਸੀ ਪਿਛਲੀ ਵਾਰੀ ਜਿਹੜਾ ਨੰਬਰ ਉਹਨਾਂ ਨੂੰ ਜਾਰੀ ਕੀਤਾ ਗਿਆ ਸੀ ਉਸ ਨੰਬਰ ਦੇ ਉੱਤੇ ਲਗਭਗ 26 ਤੋਂ 27 ਕੋਲਸ ਜਿਹੜੀਆਂ ਸਨ ਆਈਆਂ ਸਨ ਪਰ ਸਾਰੀਆਂ ਸਾਰੀਆਂ ਜਿਹੜੀਆਂ ਕੋਲਸ ਸਨ ਉਹ ਸਿਰਫ ਸੁਝਾਅ ਹੀ ਸਨ ਪਰ ਕੋਈ ਚੀਜ਼ ਜਿਹੜੀ ਆ ਉਹ ਸਾਡੇ ਤੱਕ ਸਾਡੀਆਂ ਵੀਡੀਓ ਜਿਹੜੀ ਆ ਉਹ ਸਾਡੇ ਤੱਕ ਨਹੀਂ ਪਹੁੰਚੀ ਹੈਗੀ ਆ ਤਾਂ ਕਿਤੇ ਨਾ ਕਿਤੇ ਮੈਂ ਤਾਂ ਇਹੀ ਕਹੂੰਗਾ ਕਿ ਸਰਕਾਰ ਅਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਅਜੇ ਤੱਕ ਹੱਥ ਜਿਹੜੇ ਆ ਉਹ ਖਾਲੀ ਹੈ ਪਰ ਪਰਿਵਾਰ ਜਿਹੜਾ ਕਿਉਂਕਿ ਸੀਬੀਆਈ ਦੀ ਮੰਗ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਇਸ ਤੋਂ ਘੱਟ ਉਹ ਕੁਝ ਮੰਗ ਨਹੀਂ ਰਿਹਾ ਉਹਨਾਂ ਨੂੰ ਪੰਜਾਬ ਪੁਲਿਸ ਦੇ ਉੱਤੇ ਅਤੇ ਜੋ ਪ੍ਰਸ਼ਾਸਨਿਕ ਕਾਰਵਾਈ ਜਿਹੜੀ ਵੱਖਰੇ ਤੌਰ ਤੇ ਜਿਹੜੀ ਚੱਲ ਰਹੀ ਹੈ ਉਸ ਦੇ ਉੱਤੇ ਜਿਹੜੀ ਹੈ ਕੋਈ ਵੀ ਉਹਨਾਂ ਨੂੰ ਜਿਹੜਾ ਹੈਗਾ ਅਜੇ ਤੱਕ ਉਹਨਾਂ ਦਾ ਕਹਿਣਾ ਕਿ ਸਾਨੂੰ ਵਿਸ਼ਵਾਸ ਜਿਹੜਾ ਹੈਗਾ ਉਹ ਨਹੀਂ ਹੈਗਾ ਤਾਂ ਕਿਤੇ ਨਾ ਕਿਤੇ ਇਸ ਪੂਰੇ ਮਸਲੇ ਦੇ ਉੱਤੇ ਜਿਸ ਤਰ੍ਹਾਂ ਆਪਾਂ ਦੇਖ ਪਾ ਰਹੇ ਹਾਂ ਲਗਾਤਾਰ ਬਿਆਨਬਾਜ਼ੀ ਜਿਹੜੀ ਆ ਉਹ ਜ਼ਰੂਰ ਹੋਈ ਹੈ ਇਹਦੇ ਵਿੱਚ ਭਾਜਪਾ ਦੇ ਲੀਡਰਸ ਵੀ ਸਾਹਮਣੇ ਆਏ ਨੇ ਪਰ ਪਰਿਵਾਰ ਨੇ ਕਿਸੇ ਦੀ ਵੀ ਹਿਮਾਇਤ ਜਿਹੜੀ ਆ ਉਹ ਫਿਲਹਾਲ ਦੀ ਕੜੀ ਨਹੀਂ ਰਹੀ ਤੇ ਇਸ ਪੂਰੇ ਜਿਹੜੀ ਆ ਜੀ
ਉਹ ਸਟੇਟ ਹੈਗੀ ਹੈ ਜਿੱਥੇ ਨਾ ਕਿਸਾਨਾਂ ਦੀ ਵੀ ਗੱਲ ਨਹੀਂ ਸੁਣੀ ਜਾਂਦੀ ਨਾ ਹੀ ਆਰਮੀ ਡਿਫੈਂਸ ਦੀ ਹੈਗੀ ਉਹਨਾਂ ਦੀ ਡਿਫੈਂਸ ਦੀ ਆਰਮੀ ਅਗਰ ਦੇਖਿਆ ਜਾਵੇ ਬਹੁਤ ਵੱਡੀ ਰਿਪ੍ਰੈਜੈਂਟੇਸ਼ਨ ਅਸੀਂ ਬੜੇ ਪ੍ਰਾਊਡਲੀ ਕਹਿੰਦੇ ਹਾਂ ਅਸੀਂ ਬੜਾ ਕਮੈਂਟ ਕਰਦੇ ਹਾਂ ਅਸੀਂ ਕਹਿੰਦੇ ਜੀ ਕਿੰਨੇ ਗੁਜਰਾਤੀ ਹੈਗੇ ਕਿੰਨੇ ਹਰਿਆਣਵੀ ਹੈਗੇ ਕਿੰਨੇ ਯੂਪੀ ਵਾਲੇ ਹਾਂ ਅਸੀਂ ਪੰਜਾਬ ਦੇ ਵਿੱਚ ਅਸੀਂ ਡਿਫੈਂਸ ਚ ਵੱਡੀ ਰਿਪ੍ਰੈਜੈਂਟੇਸ਼ਨ ਹੈ ਲੇਕਿਨ ਰਿਪ੍ਰੈਜੈਂਟੇਸ਼ਨ ਦਾ ਕੀ ਫਾਇਦਾ ਸਾਡੀ ਪੰਜਾਬ ਪੁਲਿਸ ਉਹਨਾਂ ਦਾ ਹਾਲ ਕੀ ਕਰਦੀ ਹੈਗੀ ਤੁਹਾਡੇ ਸਾਹਮਣੇ ਸੀਐਮ ਭਗਵੰਤ ਮਾਨ ਸਾਹਿਬ ਉਹਨਾਂ ਨਾਲ ਮੀਟਿੰਗ ਅਰੇਂਜ ਕਰਦੇ ਹੈ ਕਿਉਂਕਿ ਬਹੁਤ ਬਿਜ਼ੀ ਹੈ ਅੱਜ ਕੱਲ ਉਹ ਦਿੱਲੀ ਦੇ ਸਿਪੇ ਸਲਾਰਾਂ ਨੂੰ ਮਿਲਣ ਦੇ ਵਿੱਚ ਬਹੁਤ ਬਿਜ਼ੀ ਹੈਗੀ ਹੈ ਤੇ ਪਲੱਸ ਅਗਰ ਦੇਖਿਆ ਜਾਵੇ ਤਾਂ ਮਜੀਠੀਆ ਸਾਹਿਬ ਦੀ ਐਸ ਆਈ ਟੀ ਤੇ ਇਸ ਤੋਂ ਬਾਅਦ ਹੁਣ ਇਹ ਐਸ ਆਈ ਟੀ ਮੈਂ ਜ਼ਰੂਰ ਹੈ ਜੀ ਜਿਹੜੇ ਹੈਗੇ ਕੁਸ਼ਲ ਸਾਹਿਬ ਪੰਜਾਬੀ ਇੱਕ ਜਿਹੜਾ ਹੈਗਾ ਉਹ ਪੁੱਛੇਗਾ ਅਸੀਂ ਆਪਣੇ ਸੋਸ਼ਲ ਮੀਡੀਆ ਪੋਸਟਾਂ ਦੇ ਬੜੇ ਪ੍ਰਾਊਡਲੀ ਕਹਿੰਦੇ ਕਿ ਅਸੀਂ ਐਡੀ ਵੱਡੀ ਰਿਪ੍ਰੈਜੈਂਟੇਸ਼ਨ ਹੈ ਸਾਡੇ ਵਿੱਚ ਪੰਜਾਬ ਸਿੱਖ ਰੈਜੀਮੈਂਟ ਦੀ ਐਡੀ ਵੱਡੀ ਰਿਪ੍ਰੈਜੈਂਟੇਸ਼ਨ ਹੈਗੀ ਹੈ ਸਾਡੇ ਡਿਫੈਂਸ ਫੋਰਸਾਂ ਦੇ ਵਿੱਚ ਐਡੀ ਵੱਡੀ ਰਿਪ੍ਰੈਜੈਂਟੇਸ਼ਨ ਲੇਕਿਨ ਉਹਦਾ ਕਿਆ ਤੁਸੀਂ ਉਹਦਾ ਰਿਜ਼ਲਟ ਨਿਕਲ ਰਿਹਾ ਹੈਗਾ ਇੱਕ ਪਰਿਵਾਰ ਨੂੰ ਖਾਸ ਕੇ ਪਰਿਵਾਰ ਨੂੰ ਸਾਹਿਬ ਦੀ ਮੀਟਿੰਗ ਤੋਂ ਬਾਅਦ ਕਹਿਣਾ ਪੈਂਦਾ ਕਿ ਸਾਡੇ ਨਾਲ ਗੇਮਸ ਪਲੇ ਕੀਤੀਆਂ ਜਾਂਦੀਆਂ ਹੈਗੀਆਂ ਸਾਡੇ ਨਾਲ ਜਿਹੜੇ ਹੈਗੀਆਂ ਧੋਖੇ ਕੀਤੇ ਜਾਂਦੇ ਹੈਗੇ ਤੇ ਨਾਲ ਹੀ ਹੁਣ ਕਿਸਾਨਾਂ ਦੀ ਵੀ ਗੱਲ ਕਰੀਏ ਤੇ ਕਿਸਾਨਾਂ ਦਾ ਵੀ ਅਗਰ ਦੇਖਿਆ ਜਾਵੇ ਉਹਨਾਂ ਦੀਆਂ ਡਿਮਾਂਡਸ ਐਗਰੀਕਲਚਰ ਪਾਲਿਸੀ ਉਹ ਸਿਰਫ ਕਾਗਜ਼ਾਤ ਤੇ ਹੈਗੀ ਹੈ ਤੇ ਨਾਲ ਦੇ ਨਾਲ ਡਰੱਗ ਮੈਨਸ ਦੀ ਗੱਲ ਕਰ ਲਈਏ ਜੀ ਅੱਜ ਡਰੱਗ ਦੇ ਉੱਤੇ ਵੀ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਨੇ ਇੱਕ ਇਕੱਠਾ ਸਮਾਗਮ ਕੀਤਾ ਤੇ ਬੱਚਿਆਂ ਨੂੰ ਜਿਹੜੀਆਂ ਹੈਗੀਆਂ ਪਲੈਜ ਕਰਾਈਆਂ ਕਸਮਾਂ ਖਾਈਆਂ ਤੇ ਡਰੱਗ ਫਰੀ ਦੀ ਮੁਹਿੰਮ ਨਸ਼ਿਆਂ ਵਿਰੁੱਧ ਜਿਹੜੀ ਹੈਗੀ ਮੁਹਿੰਮ ਚਲਾਈ ਹੋਈ ਹੈ ਪੰਜਾਬ ਸਰਕਾਰ ਨੇ ਇਹਦੇ ਬਾਰੇ ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ ਜੀ
ਬਿਲਕੁਲ ਅਰਵਿੰਦ ਜੀ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਇਸ ਤੋਂ ਪਹਿਲਾਂ ਵੀ ਆਪਾਂ ਵੇਖਿਆ ਕਿ ਅੰਮ੍ਰਿਤਸਰ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਵੀ ਬੱਚਿਆਂ ਦਾ ਇੱਕ ਪ੍ਰੋਗਰਾਮ ਹੋਇਆ ਸੀ ਜਿਹਦੇ ਵਿੱਚ ਉੱਥੇ ਵੀ ਨਸ਼ਿਆਂ ਦੇ ਖਿਲਾਫ਼ ਇੱਕ ਸੋਹ ਜਿਹੜੀ ਸੀ ਉਹ ਬੱਚਿਆਂ ਨੂੰ ਜਿਹੜੀ ਸੀ ਉਹ ਚੁਕਵਾਈ ਗਈ ਸੀ ਤਾਂ ਕੁਛ ਇਸੇ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਇੱਕ ਵਾਰ ਫਿਰ ਜਿਹੜਾ ਉਹ ਸਰਕਾਰ ਦੇ ਵੱਲੋਂ ਕੀਤਾ ਗਿਆ ਜਿੱਥੇ ਇਸ ਵਾਰ ਜਿਹੜਾ ਹੈਗਾ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਆਰ ਟੀ ਚੌਂਕ ਦੇ ਕੁਮਾਰ ਮੰਡੀ ਸਥਿਤ ਕੁੜੀਆਂ ਦੇ ਖਾਲਸਾ ਕਾਲਜ ਤੱਕ ਐਨ ਸੀ ਸੀ ਅਤੇ ਐਨ ਐਸ ਐਸ ਦੇ 6000 ਬੱਚਿਆਂ ਨੂੰ ਨਾਲ ਲੈ ਕੇ ਪੈਦਲ ਮਾਰਚ ਕੀਤਾ ਗਿਆ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਰਾਸ਼ਟਰੀ ਕਨਵੀਨਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਦੇ ਵਿੱਚ 6000 ਬੱਚਿਆਂ ਨੂੰ ਨਸ਼ਾ ਖਤਮ ਕਰਨ ਦੇ ਲਈ ਆਪਣਾ ਯੋਗਦਾਨ ਪਾਉਣ ਦੀ ਸਹੁੰ ਚੁਕਾਈ ਨਸ਼ਾ ਖਿਲਾਫ਼ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਕੁਝ ਲੋਕ ਆਪਣੇ ਮਹਿਲ ਉਸਾਰਨ ਲਈ ਬਹੁਤ ਘਰਾਂ ਨੂੰ ਉਜਾੜ ਕੇ ਰੱਖ ਦਿੱਤਾ ਪਰ ਹੁਣ ਨਸ਼ਿਆਂ ਤੋਂ ਪੈਸੇ ਕਮਾ ਕੇ ਵੱਡੇ ਵੱਡੇ ਮਹਿਲ ਬਣਾਉਣ ਵਾਲੀਆਂ ਤਸਕਰਾਂ ਖਿਲਾਫ਼ ਪੰਜਾਬ ਸਰਕਾਰ ਦੇ ਵੱਲੋਂ ਸਖ਼ਤ ਕਾਰਵਾਈ ਜਿਹੜੀ ਆ ਉਹ ਅਮਲ ਚ ਲਿਆਂਦੀ ਜਾ ਰਹੀ ਹੈ ਇਸ ਦੌਰਾਨ ਜਿੱਥੇ ਨਸ਼ਾ ਤਸਕਰਾਂ ਦੇ ਘਰਾਂ ਉੱਤੇ ਬੁਲਡੋਜ਼ਰ ਚਲਾਏ ਜਾ ਰਹੇ ਨੇ ਉੱਥੇ ਹੀ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਰੱਖਿਆ ਜਾ ਰਿਹਾ ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਤੋਂ ਪੈਸਾ ਕਮਾ ਆਪਣੇ ਮਹਿਲਾ ਦੀਪ ਮਾਲਾ ਕਰਨ ਵਾਲਿਆਂ ਨੂੰ ਕਿਸੇ ਕੀਮਤ ਤੇ ਹੁਣ ਬਖਸ਼ਿਆ ਨਹੀਂ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਖਿਲਾਫ਼ ਸਰਕਾਰ ਵੱਲੋਂ ਛੇੜੀ ਕਈ ਜੰਗ ਅੰਦੋਲਨ ਦਾ ਰੂਪ ਲੈ ਰਹੀ ਹੈ ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਖਿਲਾਫ਼ ਇਹ ਜੰਗ ਸਿਰਫ ਪੁਲਿਸ ਦੀ ਹੀ ਨਹੀਂ ਜਦੋਂ ਹਰ ਪੰਜਾਬ ਦਾ ਨਿਵਾਸੀ ਇਸ ਦਾ ਹਿੱਸਾ ਬਣੇਗਾ ਤਾਂ ਹੀ ਅਸੀਂ ਰੰਗਲੇ ਪੰਜਾਬ ਦਾ ਸੁਪਨਾ ਪੂਰਾ ਕਰ ਸਕਾਂਗੇ ਇਸ ਦੌਰਾਨ ਉਨ੍ਹਾਂ ਨਸ਼ਿਆਂ ਖਿਲਾਫ਼ ਸ਼ੁਰੂ ਕੀਤੀ ਗਈ ਵਟਸਐਪ ਨੰਬਰ ਨੂੰ ਦੁਹਰਾਇਆ ਅਤੇ ਕਿਹਾ ਕਿ ਇਸ ਤੇ ਸੂਚਨਾ ਦੇਣ ਵਾਲੇ ਦਾ ਨਾਂ ਜਿਹੜਾ ਉਹ ਗੁਪਤ ਵੀ ਰੱਖਿਆ ਜਾਵੇਗਾ ਇਸੇ ਤਰ੍ਹਾਂ ਦਾ ਪ੍ਰੋਗਰਾਮ ਅੰਮ੍ਰਿਤਸਰ ਦੇ ਵਿੱਚ ਵੀ ਦੇਖਿਆ ਗਿਆ ਸੀ ਅਤੇ ਉਸ ਤੋਂ ਬਾਅਦ ਵੀ ਨਸ਼ਿਆਂ ਦੀ ਠੰਡ ਜਿਹੜੀ ਹੈ ਫਿਲਹਾਲ ਦੀ ਕੜੀ ਨਹੀਂ ਪਈ ਅਤੇ ਦੁਬਾਰਾ ਤੋਂ ਇੱਕ ਪ੍ਰੋਗਰਾਮ ਜਿਹੜਾ ਉਹ ਸਰਕਾਰ ਕਰਾਉਂਦੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਬੱਚਿਆਂ ਨੂੰ ਲੈ ਕੇ ਸਹੁੰ ਜਿਹੜੀ ਆ ਉਹ ਚੁਕਾਈ ਜਾਂਦੀ ਹੈ ਪਰ ਇਹ ਜਿਹੇ ਪ੍ਰੋਗਰਾਮਾਂ ਦੇ ਨਾਲ ਕੀ ਨਸ਼ਿਆਂ ਨੂੰ ਠੱਲ ਪਾਈ ਜਾ ਸਕਦੀ ਹੈ ਜਾਂ ਨਹੀਂ, ਇਹ ਵਿਰੋਧੀ ਜਿਹੜੇ ਨੇ ਉਹ ਲਗਾਤਾਰ ਇਸ ਦੇ ਉੱਤੇ ਵੀ ਜਿਹੜਾ ਆਪਣਾ ਬਿਆਨ ਦਿੰਦੇ ਨਜ਼ਰ ਆ ਰਹੇ ਨੇ। ਜੇਕਰ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ, ਕਿਉਂਕਿ ਅਰਵਿੰਦ ਕੇਜਰੀਵਾਲ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਨਾਲ ਸਨ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਦਾ ਜੋ ਪ੍ਰੋਗਰਾਮ ਚਲਾਇਆ ਜਾ ਰਿਹਾ, ਜਿਸ ਦੇ ਵਿੱਚ ਅਸੀਂ ਤੁਹਾਨੂੰ ਸਾਫ਼ ਦੱਸਣਾ ਚਾਹੁੰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਜਿਹੜਾ ਹੈਗਾ ਟੋਟਲ ਨਸ਼ਾ ਮੁਕਤ ਜਿਹੜਾ ਉਹ ਹੋ ਜਾਵੇਗਾ ਅਤੇ ਕਿਸੇ ਵੀ ਕੀਮਤ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਜਿਹੜਾ ਹੈਗਾ ਪੰਜਾਬ ਸਰਕਾਰ ਬਖਸ਼ਣ ਦੇ ਮੂਡ ਦੇ ਵਿੱਚ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ ਹੈ। ਤੇ ਇਹੀ ਕਾਰਨ ਹੈ ਕਿ 75 ਸਾਲਾਂ ਤੋਂ ਸਰਕਾਰਾਂ ਤਾਂ ਬਦਲਦੀਆਂ ਰਹੀਆਂ ਨੇ ਇੱਥੇ, ਪਰ ਕਿਸੇ ਨੇ ਵੀ ਨਸ਼ਿਆਂ ਦੇ ਖਾਤਮੇ ਦੇ ਲਈ ਕੋਈ ਵਿਸ਼ੇਸ਼ ਜਿਹੜਾ ਕੰਮ ਨਹੀਂ ਕੀਤਾ। ਪਰ ਸਾਡੀ ਸਰਕਾਰ ਨੇ ਜਿੱਥੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਚਲਾਏ ਨੇ, ਉੱਥੇ ਹੀ ਅੱਜ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਦੇ ਵਿੱਚ ਸਾਨੂੰ ਲੋਕਾਂ ਦਾ ਸਹਿਯੋਗ ਵੀ ਜਿਹੜਾ ਹੈਗਾ ਉਹ ਲਗਾਤਾਰ ਮਿਲਦਾ ਨਜ਼ਰ ਆ ਰਿਹਾ। ਉਹਨਾਂ ਨੇ ਆਪਣੀ ਸਰਕਾਰ ਨੂੰ ਲੱਗੀ ਭਗਵੰਤ ਮਾਨ ਦੀ ਸਰਕਾਰ ਦੀ ਪਿੱਠ ਥਪਥਪਾਉਂਦਿਆਂ ਹੋਇਆ ਕਿਹਾ ਕਿ ਸਰਕਾਰ ਨੇ ਪਿਛਲੇ 3 ਸਾਲਾਂ ਦੇ ਵਿੱਚ ਬਹੁਤ ਮਹੱਤਵਪੂਰਨ ਕੰਮ ਜਿਹੜੇ ਆ ਉਹ ਨਸ਼ਿਆਂ ਦੇ ਖਿਲਾਫ਼ ਕੀਤੇ ਨੇ ਤੇ ਹੁਣ ਜੋ ਕਾਰਵਾਈ ਹੋ ਰਹੀ ਹੈ ਜਿਸਦੇ ਵਿੱਚ ਪੁਲਿਸ ਅਤੇ ਸਰਕਾਰ ਮਿਲ ਕੇ ਜਿਹੜਾ ਹੈਗਾ ਇਹਨਾਂ ਨਸ਼ਾ ਤਸਕਰਾਂ ਦੇ ਉੱਤੇ ਜਿੱਥੇ ਉਹਨਾਂ ਦੇ ਵੱਲੋਂ ਬਣਾਈਆਂ ਜਾਇਦਾਦਾਂ ਨੂੰ ਢਾਹੁਣ ਦਾ ਕੰਮ ਕਰ ਰਹੀ ਹੈ, ਉੱਥੇ ਹੀ ਇਹਨਾਂ ਤਸਕਰਾਂ ਨੂੰ ਟੱਕਣ ਦਾ ਕੰਮ ਵੀ ਜਿਹੜਾ ਉਹ ਕਰਦੀ ਨਜ਼ਰ ਆ ਰਹੀ ਹੈ। ਜੀ ਅਰਵਿੰਦ ਜੀ
ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਹੈ ਜ਼ਰੂਰ ਹੈ ਜੀ, ਜਿਹੜੀ ਨਸ਼ਿਆਂ ਦੀ ਗੱਲਬਾਤ ਕੀਤੀ ਅਰਵਿੰਦ ਕੇਜਰੀਵਾਲ ਸਾਹਿਬ, ਮੈਂ ਜ਼ਰੂਰ ਪੁੱਛਣਾ ਚਾਹੁੰਦਾ ਬਖਸ਼ ਸਾਹਿਬ, ਅਰਵਿੰਦ ਕੇਜਰੀਵਾਲ ਸਾਹਿਬ ਹੁਣ ਲੁਧਿਆਣੇ ਦੇ ਵਿੱਚ ਆ ਚੁੱਕੇ ਹਨ, ਲੁਧਿਆਣੇ ਦੇ ਵਿੱਚ ਜ਼ਰੂਰ ਹੈ ਜੀ, ਜਿਹੜੀਆਂ ਨਿਊਜ਼ ਨਿਕਲ ਕੇ ਆ ਰਹੇ ਕਿ 1 ਮਈ ਤੋਂ ਇੱਕ ਪੈਦਲ ਮਾਰਚ ਵੀ ਕਰੂੰਗੇ, ਇੱਕ ਪਿੰਡਾਂ ਪਿੰਡਾਂ ਚ ਜਾ ਕੇ ਜਿਹੜੇ ਹੈਗੇ ਆ ਨਸ਼ਿਆਂ ਵਿਰੁੱਧ ਜਿਹੜੀ ਹੈਗੀ ਆ ਮੁਹਿੰਮ ਚਲਾਉਂਗੇ। ਕਿਆ ਲੱਗਦਾ ਕਿ ਜਿਸ ਤਰ੍ਹਾਂ ਬੜਾ ਜ਼ਿਆਦਾ ਐਕਟਿਵਲੀ ਪਾਰਟੀਸਪੇਟ ਕਰ ਰਹੇ ਹੈਗੇ, ਦਿੱਲੀ ਦੀ ਪੋਲਿਟਿਕਸ ਦੇ ਵਿੱਚ ਅੱਜ ਪਾਰਟੀਸਪੇਟ ਕਰਨਾ ਚਾਹੀਦਾ ਸੀ ਕਿਉਂਕਿ ਦਿੱਲੀ ਦੇ ਸੀਐਮ ਰਹਿ ਚੁੱਕੇ ਹਨ, ਲੇਕਿਨ ਪੰਜਾਬ ਦੀ ਸਰਕਾਰ ਦੇ ਅਗਰ ਦੇਖਿਆ ਜਾਵੇ ਇਲੈਕਸ਼ਨ ਕੰਪੇਨ ਇੱਕ ਪਾਸੇ, ਲੁਧਿਆਣੇ ਦੀ ਜਿਹੜੀ ਕੰਸੀਕੁਐਂਸੀ ਹੈਗੀ ਹੈ ਉਹਦੇ ਵਿੱਚ ਜਿਹੜੀ ਹੈਗੀ ਹੈ ਬਹੁਤ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਐਕਟਿਵਲੀ ਪਾਰਟੀਸਪੇਟ ਕਰ ਰਹੇ ਹੈ। ਤੇ ਜ਼ਰੂਰ ਦੱਸੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਦਾ ਕੀ ਜਿਹੜੀ ਹੈਗੀ ਹੈ ਪੋਜੀਸ਼ਨ ਰਹੇਗੀ ਪੰਜਾਬ ਦੇ ਵਿੱਚ, ਕਿਆ ਅਨ ਆਫੀਸ਼ੀਅਲ ਸੀਐਮ ਹੈਗੇ ਪੰਜਾਬ ਦੇ ਇਸ ਟਾਈਮ? ਜੀ
ਦੇਖੋ ਜੀ, ਪੰਜਾਬ ਦੇ ਸੀਐਮ ਭਗਵੰਤ ਮਾਨ ਨੇ, ਇੱਥੇ ਕੋਈ ਦੋਰਾਏ ਨਹੀਂ ਹੈ, ਪਰ ਜਿਵੇਂ ਕਿ ਹਮੇਸ਼ਾ ਤੋਂ ਚੱਲਦਾ ਆ ਰਿਹਾ
ਹੈ, ਕਿਤਾਬਾਂ ਦੇ ਵਿੱਚ ਕਹਿ ਰਹੇ ਨੇ, ਕਿਤਾਬਾਂ ਦੇ ਵਿੱਚ ਤਾਂ ਹੈਗੇ ਆ ਭਗਵੰਤ ਮਾਨ ਸਾਹਿਬ ਹੈਗੇ ਆ, ਲੇਕਿਨ ਜੋ ਰਿਐਲਿਟੀ ਚੈੱਕ ਹੈਗਾ ਜੀ, ਜੋ ਰਿਐਲਿਟੀ ਚੈੱਕ ਹੈ, ਜਿਸ ਤਰ੍ਹਾਂ ਸਾਡੇ ਲੁਧਿਆਣੇ ਦੇ ਡੀਸੀ ਚੇਂਜ ਹੋ ਜਾਂਦੇ ਆ, ਤੇ ਤੁਸੀਂ ਲਾ ਕੇ ਚੱਲੋ ਕਿਸਾਨਾਂ ਦੇ ਯੂ ਟਰਨ ਜਿਹੜੀ ਹੈਗੀ, ਇੱਕ ਮੀਟਿੰਗ ਦੇ ਦੌਰਾਨ ਬਿਜ਼ਨਸਮੈਨਾਂ ਦੇ ਨਾਲ ਅਗਲੇ ਦਿਨ ਹੀ 24 ਘੰਟੇ ਦੇ ਦੌਰਾਨ ਹੀ ਸਾਰੇ ਦੇ ਸਾਰੇ ਬਾਰਡਰ ਤੇ ਉਠਾ ਸਕਦੇ, ਜੋ ਮੋਦੀ ਸਾਹਿਬ ਨਹੀਂ ਕਰ ਪਾਏ, ਜੋ ਆਪਣੇ ਖੱਟਰ ਸਾਹਿਬ ਨਹੀਂ ਕਰ ਪਾਏ, ਖੱਟਰ ਸਾਹਿਬ ਨੇ ਕਰ ਦਿੱਤਾ ਸੀ, ਲੇਕਿਨ ਖੱਟਰ ਸਾਹਿਬ ਨੂੰ ਰਿਜ਼ਾਈਨ ਕਰਨਾ ਪਿਆ ਤੇ ਜਿਹੜੀ ਹੈਗੀ ਆ ਜਿਹੜੀ ਸੀਐਮ ਦੀ ਪੋਸਟ ਤੋਂ ਰਿਜ਼ਾਈਨ ਕਰਨਾ ਪਿਆ, ਲੇਕਿਨ ਜੋ ਕੋਈ ਨਹੀਂ ਕਰ ਪਾਇਆ ਤਾਂ ਉਹ ਜਿਹੜੇ ਹੈਗੇ ਅਰਵਿੰਦ ਕੇਜਰੀਵਾਲ ਸਾਹਿਬ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਕਹਿ ਸਕਦੇ ਉਹਨਾਂ ਨੇ ਕਰਕੇ ਦਿਖਾਤਾ, ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ, ਮੈਂ ਜ਼ਰੂਰ ਇਹ ਜਾਣਕਾਰੀ ਸ਼ੇਅਰ ਕਰਨਾ ਚਾਹੁੰਦਾ ਸੀ ਜੀ।
ਬਿਲਕੁਲ ਅਰਵਿੰਦ ਜੀ, ਸਵਾਲ ਜਿਹੜਾ ਹੈਗਾ ਬਿਲਕੁਲ ਸਿੱਧਾ ਜਿਹਾ ਹੈਗਾ, ਬਟ ਜਵਾਬ ਜਿਹੜਾ ਮੈਂ ਫਿਰ ਵੀ ਘੁਮਾ ਕੇ ਦੇਣਾ ਪਸੰਦ ਕਰੂੰਗਾ। ਤੇ ਦੂਜੀ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ, ਜਿਵੇਂ ਕਿ ਤੁਸੀਂ ਬਿਲਕੁਲ ਸਹੀ ਕਿਹਾ ਕਿ ਅੱਜ ਦੀ ਡੇਟ ਦੇ ਵਿੱਚ ਦਿੱਲੀ ਦੇ ਵਿੱਚ ਆਸ਼ੀ ਦੇ ਸਾਰੇ ਜਿਹੜੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਨੇ। ਕਾਰਨ ਇਹ ਵੀ ਹੈ ਕਿਉਂਕਿ ਰਾਜ ਸਭਾ ਦੀ ਸੀਟ ਦਿਖਦੀ ਹੈ ਉਹਨਾਂ ਨੂੰ ਇੱਥੇ, ਤੇ ਜੇਕਰ ਦਿੱਲੀ ਪੰਜਾਬ ਦੇ ਵਿੱਚ ਉਹ ਦਿਖਣਗੇ, ਕਹਿਣ ਦਾ ਮਤਲਬ ਕਿ ਜਿਵੇਂ ਨਸ਼ਿਆਂ ਵਿਰੁੱਧ ਅੱਜ ਦੀ ਕਾਰਵਾਈ ਹੈ, ਉਸ ਤੋਂ ਬਾਅਦ ਪੈਦਲ ਮਾਰਚ ਹੈ, ਖੁਦ ਰਾਜਪਾਲ ਵੀ ਜਿਹੜੇ ਨੇ ਕੱਲ ਤੋਂ ਜਿਹੜਾ ਇੱਕ ਰਾਜ ਨਸ਼ਿਆਂ ਵਿਰੁੱਧ ਮੁਹਿੰਮ ਦੇ ਵਿੱਚ ਉਹ ਵੀ ਪੈਦਲ ਮਾਰਚ ਜਿਹੜਾ ਉਹ ਕਰਨ ਜਾ ਰਹੇ ਨੇ, ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਪੈਦਲ ਮਾਰਚ ਜਿਹੜਾ ਹੈਗਾ ਉਹ ਕੀਤਾ ਜਾਣਾ ਹੈਗਾ। ਤੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਕਿਹਾ ਕਿ ਕਿਸਾਨਾਂ ਨੂੰ ਕੋਈ ਨਹੀਂ ਜਿਹੜਾ ਚੱਕ ਸਕਿਆ, ਉਹ ਅਰਵਿੰਦ ਕੇਜਰੀਵਾਲ ਦੀ ਇੱਕ ਮੀਟਿੰਗ ਤੋਂ ਬਾਅਦ ਜਿਹੜਾ ਹੈਗਾ ਉਹ ਦਿੱਤਾ ਗਿਆ ਹੈਗਾ। ਕਿਤੇ ਨਾ ਕਿਤੇ ਜਿਹੜੀ ਵੀ ਥਾਪੜਾ ਜਿਹੜਾ ਹੈਗਾ ਉਹ ਅਰਵਿੰਦ ਕੇਜਰੀਵਾਲ ਦਾ ਹੀ ਹੈ, ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਆਲ ਇਨ ਵਨ, ਕਿਉਂਕਿ ਪਿਛਲੇ 8 ਮਾਰਚ ਤੋਂ ਬਾਅਦ ਜਿਸ ਤਰ੍ਹਾਂ ਦੇ ਸਮੀਕਰਨ ਪੰਜਾਬ ਦੀ ਸਰਕਾਰ ਦੇ ਵਿੱਚ ਚੇਂਜ ਹੋਏ ਨੇ, ਕਿਉਂਕਿ ਸਾਰੇ ਹੀ ਉਹ ਐਸਡੀ, ਮੈਂ ਕਹੂੰਗਾ ਕੱਲੇ ਇੱਕ ਦੀ ਗੱਲ ਨਹੀਂ ਕਰੂੰਗਾ, ਨਾ ਹੀ ਮੈਂ ਸੀਐਮ ਦੀ ਗੱਲ ਕਰੂੰਗਾ, ਸੀਐਮ ਤੋਂ ਇਲਾਵਾ ਵੀ ਜਿੰਨੇ ਵੀ ਮੰਤਰੀ ਨੇ ਉਹਨਾਂ ਦੇ ਸਾਰਿਆਂ ਦੇ ਓਐਸਡੀ ਚੇਂਜ ਹੋ ਜਾਂਦੇ, ਤੇ ਉਹ ਓਐਸਡੀ ਦਿੱਲੀ ਤੋਂ ਆਉਂਦੇ ਨੇ, ਤਾਂ ਕਿਤੇ ਨਾ ਕਿਤੇ ਕੰਟਰੋਲ ਜਿਹੜਾ ਹੈਗਾ ਉਹ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈਗੀ ਹੈ ਉਸਦਾ ਕੰਟਰੋਲ ਪੰਜਾਬ ਦੀ ਸਰਕਾਰ ਦੇ ਉੱਤੇ ਹੈ, ਤੇ ਕੋਈ ਵੀ ਫੈਸਲਾ ਅੱਜ ਦੀ ਡੇਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਸੀਐਮ ਜਿਹੜੇ ਨੇ ਉਹ ਆਪਣੇ ਤੌਰ ਤੇ ਲੈਂਦੇ ਨਜ਼ਰ ਆ ਰਹੇ ਨੇ। ਕਿਤੇ ਨਾ ਕਿਤੇ ਬੈਕਅਪ ਜਿਹੜਾ ਹੈਗਾ ਜੋ ਉਹਨਾਂ ਦੇ ਓਐਸਡੀ ਨੇ, ਕਿਉਂਕਿ ਜਿਸ ਤਰ੍ਹਾਂ ਪੁੱਛ ਕੇ ਜਾਂ ਕਹਿ ਲਈਏ ਜਿਵੇਂ ਮਨੀਸ਼ ਸਿਸੋਦੀਆ ਹੋ ਗਿਆ, ਸਤਿੰਦਰ ਜੈਨ ਹੋ ਗਏ, ਤੇ ਹੁਣ ਤਾਂ ਅਰਵਿੰਦ ਕੇਜਰੀਵਾਲ ਖੁਦ ਜਿਹੜੇ ਆ ਪੰਜਾਬ ਦੇ ਵਿੱਚ ਨੇ, ਤਾਂ ਉਹਨਾਂ ਦੀ ਸਿਫਾਰਿਸ਼ ਤੋਂ ਬਿਨਾਂ ਕੋਈ ਵੀ ਫੈਸਲਾ ਫਿਲਹਾਲ ਦੀ ਕੜੀ ਜਿਹੜਾ ਉਹ ਲਾਗੂ ਹੁੰਦਾ ਨਜ਼ਰ ਨਹੀਂ ਆ ਰਿਹਾ, ਤੇ ਇਹੀ ਕਾਰਨ ਹੈ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਵੀ ਜਿਹੜੀ ਚਲਾਈ ਗਈ ਹੈ ਇਹ ਵੀ ਉਸਦਾ ਹੀ ਇੱਕ ਸੀਟ ਹੈ। ਉਸ ਤੋਂ ਬਾਅਦ ਕਿਸਾਨਾਂ, ਕਿਉਂਕਿ ਲੁਧਿਆਣਾ ਦੀ ਸੀਟ ਜਿਤਨਾ ਇਸ ਸਮੇਂ ਆਮ ਆਦਮੀ ਪਾਰਟੀ ਦੇ ਲਈ ਇੱਕ ਵੱਡੀ ਚੁਣੌਤੀ ਹੈ, ਕਿਉਂਕਿ ਜੇਕਰ ਉਹ ਸੀਟ ਉੱਥੋਂ ਦੀ ਸੰਜੀਵ ਅਰੋੜਾ ਜਿੱਤਣਗੇ ਤਾਂ ਰਾਜ ਸਭਾ ਸੀਟ ਖਾਲੀ ਹੋਏਗੀ, ਤੇ ਉਹੀ ਰਾਜ ਸਭਾ ਸੀਟ ਤੋਂ ਪੰਜਾਬ ਦੀ ਨੁਮਾਇੰਦਗੀ ਜਿਹੜੀ ਹੈ ਉਹ ਅਰਵਿੰਦ ਕੇਜਰੀਵਾਲ ਕਰਨਗੇ। ਕੱਲ ਸਵਾਲ ਇਹ ਵੀ ਖੜਾ ਹੋਊਗਾ ਕਿ ਅਰਵਿੰਦ ਕੇਜਰੀਵਾਲ ਜਿਹਨੂੰ ਜੇਕਰ ਟਿਕਟ ਰਾਜ ਸਭਾ ਦੇ ਵਿੱਚ ਭੇਜਿਆ ਜਾਂਦਾ ਤਾਂ ਉਹ ਪੰਜਾਬ ਨੂੰ ਦੇਣ ਕੀ ਹੈ, ਪੰਜਾਬ ਨੂੰ ਅਰਵਿੰਦ ਕੇਜਰੀਵਾਲ ਨੇ ਦੇਣ ਕੀ ਹੈ, ਤਾਂ ਇਹ ਸਾਰਾ ਕੁਝ ਜਿਹੜਾ ਆਪਾਂ ਨੂੰ ਦੇਖ ਰਹੇ ਹਾਂ ਇਹ ਉਸ ਸਮੇਂ ਜਿਹੜਾ ਹੈਗਾ ਦੱਸਿਆ ਜਾਊਗਾ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲਈ ਇਸ ਮੁਹਿੰਮ ਦੇ ਵਿੱਚ ਹਿੱਸਾ ਲਿਆ। ਆਹ ਕੁਝ ਉਹਨਾਂ ਦੇ ਵੱਲੋਂ ਜਿਹੜਾ ਕੀਤਾ ਗਿਆ ਹੈਗਾ, ਕਿਤੇ ਨਾ ਕਿਤੇ ਇਹ ਸਾਰੀ ਜਿਹੜੀ ਹੈ ਸਕ੍ਰਿਪਟਿਡ, ਮੈਂ ਕਹੂੰਗਾ ਪੂਰਾ ਜਿਹੜਾ ਹੈਗਾ ਆਪਾਂ ਦੇਖ ਰਹੇ ਹਾਂ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਇਸਨੂੰ ਇਸੇ ਤਰ੍ਹਾਂ ਦੇਖਦੇ ਰਹਾਂਗੇ।
ਸਕ੍ਰਿਪਟਿਡ ਹੈਗੀ ਹੈ, ਲੇਕਿਨ ਜ਼ਰੂਰ ਹੈ ਜੀ ਪੰਜਾਬ ਦੇ ਕਈ ਇੰਪੋਰਟੈਂਟ ਜਿਹੜੇ ਆਫਿਸਿਸ ਦੇ ਵਿੱਚ ਜੂਗਾ ਜੀ ਦਿੱਲੀ ਦਾ ਦਖਲ ਹੋ ਚੁੱਕਿਆ ਹੈਗਾ, ਅਰਵਿੰਦ ਕੇਜਰੀਵਾਲ ਸਾਹਿਬ ਦਾ ਦਖਲ ਹੋ ਚੁੱਕਿਆ ਹੈਗਾ, ਪਹਿਲਾਂ ਵੀ ਚੱਲ ਰਿਹਾ ਸੀ ਲੇਕਿਨ ਹੁਣ ਵੀ ਚੱਲ ਰਿਹਾ ਹੈਗਾ। ਅਮਨ ਅਰੋੜਾ ਜੀ ਦਿਖਾਈ ਹੋਈ ਨਹੀਂ ਦਿੰਦੇ ਹੈਗੇ, ਅਮਨ ਅਰੋੜਾ ਜੀ ਵੱਲੋਂ ਕੋਈ ਬਿਆਨ ਹੀ ਨਹੀਂ ਆਉਂਦਾ, ਲੇਕਿਨ ਹੈਡ ਹੈਗੇ ਪੰਜਾਬ ਇਕਾਈ ਦੇ, ਇੱਕ ਪ੍ਰਧਾਨ ਹੋਵੇ ਪਾਰਟੀ ਦਾ ਲੇਕਿਨ ਉਹ ਕੁਛ ਵੀ ਦਿਖਾਈ ਨਾ ਦਿੱਤਾ ਜਾਵੇ, ਲੇਕਿਨ ਬੋਰਡ ਦੇ ਉੱਤੇ ਫੋਟੋਆਂ ਜ਼ਰੂਰ ਦਿਖਾਈ ਦਿੰਦੀ ਹੈਗੀਆਂ। ਮੈਂ ਲੁਧਿਆਣਾ ਵੈਸਟ ਦੀ ਗੱਲ ਕਰੂੰਗਾ, ਲੁਧਿਆਣਾ ਵੈਸਟ ਕੌਨਸਟੀਚੁਐਂਸੀ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਲੱਗਦੇ ਕਿ ਸ਼ੋਰ ਸ਼ੋਟ ਹੈ ਕਾਂਗਰਸ ਦੇ ਕੈਂਡੀਡੇਟ ਹੋਣਗੇ। ਕਿਆ ਤੁਹਾਨੂੰ ਲੱਗਦਾ ਕਿ ਕਾਂਗਰਸ ਦੀ ਰਾਹ ਅੰਗੇਜ਼ਡ ਪੰਜਾਬ ਦੀ ਸਰਕਾਰ, ਪੰਜਾਬ ਦੇ ਭਗਵੰਤ ਮਾਨ ਸਾਹਿਬ ਵੀ ਉਹਨਾਂ ਨੇ ਵੀ ਡੇਰਾ ਲਗਾਇਆ ਹੋਇਆ ਲੁਧਿਆਣੇ ਦੇ ਵਿੱਚ, ਹੁਣ ਮੈਨੂੰ ਲੱਗਦਾ ਕਿ ਤਾਬੜ ਤੋੜ ਇੱਕ ਤਰ੍ਹਾਂ ਦੀ ਇੰਡਸਟਰੀਅਲ ਪਾਲਿਸੀ ਉੱਤੇ ਗੱਲਬਾਤ ਜਿਹੜੀ ਹੈਗੀ ਹੈ ਤੁਹਾਨੂੰ ਦਿਖਾਈ ਦਊਗੀ। ਅਰਵਿੰਦ ਕੇਜਰੀਵਾਲ ਸਾਹਿਬ ਇੱਕ ਪਾਸੇ, ਮਨੀਸ਼ ਸਿਸੋਦੀਆ ਜੀ ਇੱਕ ਪਾਸੇ, ਤੇ ਭਾਰਤ ਭੂਸ਼ਣ ਆਸ਼ੂ, ਭਾਰਤ ਭੂਸ਼ਣ ਆਸ਼ੂ ਕਾਂਗਰਸ ਦੇ, ਤੁਹਾਨੂੰ ਕੀ ਲੱਗਦਾ ਕਿ ਮੁਕਾਬਲਾ ਜਿਹੜਾ ਹੈਗਾ ਹੋਊਗਾ ਵਧੀਆ ਕਿ ਨਹੀਂ, ਕਿਸ ਦਾ ਪਲੜਾ ਭਾਰੀ ਹੈ ਲੱਗਦਾ? ਲੇਕਿਨ ਹਜੇ ਤੱਕ ਡਿਕਲੇਅਰ ਨਹੀਂ ਹੋਈ ਇਲੈਕਸ਼ਨ ਕਦੋਂ ਡਿਕਲੇਅਰ ਹੋਣੀਆਂ, ਲੇਕਿਨ ਜੂਨ ਤੋਂ ਪਹਿਲਾਂ ਇਹ ਜਿਹੜੀ ਇਲੈਕਸ਼ਨ ਕਰਵਾਉਣੀਆਂ ਹੈਗੀਆਂ ਇਹ ਜ਼ਰੂਰ ਦੱਸਿਆ ਗਿਆ ਹੈ ਜੀ।
ਬਿਲਕੁਲ ਜੀ, ਜੇਕਰ ਆਪਾਂ ਲੁਧਿਆਣਾ ਦੀ ਗੱਲ ਕਰਦੇ ਹਾਂ ਤਾਂ ਫਿਲਹਾਲ ਦੀ ਕੜੀ ਦੇ ਵਿੱਚ ਅਜੇ ਤੱਕ ਜੇ ਆਪਾਂ ਗੱਲ ਕਰਦੇ ਹਾਂ, ਕਿਉਂਕਿ ਨੈਚੁਰਲੀ ਹਮੇਸ਼ਾ ਦੇਖਦੇ ਕਿ ਉਪ ਚੋਣ ਦੇ ਵਿੱਚ ਸਰਕਾਰ ਦਾ ਪੱਲਾ ਜਿਹੜਾ ਉਹ ਹਮੇਸ਼ਾ ਭਾਰੀ ਰਹਿੰਦਾ, ਲੇਕਿਨ ਜਿਵੇਂ ਕਿ ਸਮਾਂ ਬਹੁਤ ਘੱਟ ਰਹਿ ਗਿਆ, ਪੌਣੇ ਦੋ ਸਾਲ ਜਿਹੜੇ ਰਹਿੰਦੇ ਆ, ਜਦੋਂ ਇਲੈਕਸ਼ਨ ਹੋਏਗੀ ਤਾਂ ਸ਼ਾਇਦ ਡੇਢ ਸਾਲ ਜਾਂ ਸਾਲ ਦਾ ਸਮਾਂ ਜਿਹੜਾ ਹੈਗਾ ਵਕਫ ਜਿਹੜਾ ਹੈਗਾ ਉਹ ਰਹਿ ਜਾਵੇਗਾ, ਤਾਂ ਉੱਥੋਂ ਬਹੁਤ ਕੁਝ ਸਾਫ਼ ਹੋਵੇਗਾ, ਕਿਉਂਕਿ ਸਿਰਫ ਇੱਕ ਸਾਲ ਦੇ ਪਿੱਛੇ ਮੈਂ ਕਹੂੰਗਾ ਕਿ ਲੋਕ ਜਿਹੜੇ ਆ ਉਹ ਵੋਟ ਆਪਣੀ 2027 ਨੂੰ ਸੋਚ ਸਮਝ ਕੇ ਹੀ ਜਿਹੜੀ ਆ ਆਪਣੇ ਵੋਟ ਦਾ ਇਸਤੇਮਾਲ ਕਰਨਗੇ, ਅਤੇ ਬਿਲਕੁਲ ਸਹੀ ਹੈ ਕਿਉਂਕਿ MP ਨੇ ਕਾਂਗਰਸ ਤੋਂ ਰਾਜਾ ਬਣੀ ਪ੍ਰਧਾਨੀ ਨੇ, ਤੇ ਉਸ ਤੋਂ ਬਾਅਦ ਜੇਕਰ ਆਸ਼ੂਤੋਸ਼ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਉੱਥੇ ਉਤਰਦੇ ਨੇ ਤਾਂ ਸਾਫ਼ ਹੈ ਕਿ ਇਹ ਫਾਈਟ ਜਿਹੜੀ ਆ ਉਹ ਬਹੁਤ ਵੱਡੀ ਹੋਣ ਹੋਵੇਗੀ, ਨਾ ਕਿ ਇੱਕ ਤਰਫਾ, ਇਸ ਨੂੰ ਆਪਾਂ ਨਹੀਂ ਦੇਖਾਂਗੇ, ਭਾਵੇਂ ਕਿ ਇੱਕ ਪਾਸੇ ਸਰਕਾਰੀ ਅਮਲਾ ਜਿਹੜਾ ਹੈਗਾ ਉਹ ਪੂਰੇ ਪੂਰਨ ਤੌਰ ਦੇ ਉੱਤੇ ਜਿਹੜਾ ਸੰਜੀਵ ਅਰੋੜਾ ਨੂੰ ਜਿਤਾਉਣ ਦੀ ਕੋਸ਼ਿਸ਼ ਕਰੇਗਾ, ਪਰ ਦੂਜੇ ਪਾਸੇ ਵੀ ਵਿਰੋਧੀਆਂ ਦਾ ਵੀ ਦਮਖਮ ਜਿਹੜਾ ਹੈਗਾ ਉਹ ਕਿਤੇ ਘੱਟ ਆਪਾਂ ਨੂੰ ਨਹੀਂ ਦਿਖੇਗਾ, ਕਿਉਂਕਿ ਜੇਕਰ ਆਪਾਂ ਇੰਡਸਟਰੀ ਦੀ ਗੱਲ ਕਰਦੇ ਹਾਂ ਤਾਂ ਇੰਡਸਟਰੀ ਦੇ ਨਾਲ ਲੇਬਰ ਤਬਕੇ ਦੀ ਵੀ ਗੱਲ ਜਿਹੜੀ ਆ ਉਹ ਸਾਨੂੰ ਕਰਨੀ ਪਵੇਗੀ। ਲੇਬਰ ਤਬਕੇ ਦੇ ਮੁੱਦੇ ਕੌਣ ਚੱਕ ਰਿਹਾ, ਲੇਬਰ ਤਬਕੇ ਦੇ ਨਾਲ ਕੀ ਲੇਬਰ ਤਬਕੇ ਨੂੰ ਉਹ ਚੀਜ਼ਾਂ ਮਿਲ ਪਾ ਰਹੀਆਂ ਨੇ ਜਿਸ ਦੀ ਸਰਕਾਰ ਗੱਲ ਕਰ ਰਹੀ ਸੀ, ਤਾਂ ਕਿਤੇ ਨਾ ਕਿਤੇ ਖਾਲੀ ਇੰਡਸਟਰੀ ਵੀ ਠੀਕ ਹੈ, ਇੰਡਸਟਰੀ ਕੁਝ ਪਰਸੈਂਟ ਜਿਹੜੀ ਆ ਆਪਾਂ ਉਹਨੂੰ ਖੁਸ਼ ਕਰ ਲਵਾਂਗੇ, ਕਿ ਇੰਡਸਟਰੀ ਮੈਮ ਜਿਹੜਾ ਹੈਗਾ ਕਿ ਵੋਟ ਪਾਉਣ ਤੱਕ ਬੂਥ ਤੇ ਜਾਂਦਾ ਹੈ, ਸਵਾਲ ਇਹ ਵੀ ਖੜਾ ਹੁੰਦਾ ਕਿ ਜਿੰਨੇ ਵੀ ਵੱਡੇ ਇੰਡਸਟਰੀ ਮੈਨ ਨੇ ਉਹ ਕੀ ਵੋਟ ਪਾਉਣ ਜਾਂਦੇ ਨੇ, ਤਕਰੀਬਨ ਉਹ ਤਬਕਾ ਜਿਹੜਾ ਸਾਨੂੰ ਜ਼ਿਆਦਾ ਵੋਟ ਦਾ ਇਸਤੇਮਾਲ ਕਰਦਾ ਉਹ ਗਰੀਬੀ ਰੇਖਾ ਦੇ ਅੰਡਰ ਜਿਹੜੇ ਹੁੰਦੇ ਜਾਂ ਮੀਡੀਅਮ ਫੈਮਿਲੀ ਦੇ ਜਿਹੜੇ ਹੁੰਦੇ ਨੇ ਉਹ ਜਿਹੜੇ ਆ ਵੋਟ ਪਾਉਂਦੇ, ਤਾਂ ਸਰਕਾਰ ਇੱਥੇ ਤੱਕ ਕਿਵੇਂ ਪਹੁੰਚਦੀ ਹੈ, ਇਹਨਾਂ ਨੂੰ ਕਿਵੇਂ ਵੋਟ ਬੈਂਕ ਤੱਕ ਲੈ ਕੇ ਜਾਂਦੀ ਹੈ ਉਹ ਵੇਖਣ ਵਾਲਾ ਹੋਏਗਾ, ਪਰ ਫਾਈਟ 100% ਹੈ ਕਿਉਂਕਿ ਲੁਧਿਆਣੇ ਦੇ ਵਿੱਚ ਹੈ, ਤਾਂ ਲੁਧਿਆਣੇ ਦੇ ਵਿੱਚ ਕਾਂਗਰਸ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਸੀ ਉਹ ਸਟਰੋਂਗ ਦਿਖਦੀ ਰਹੀ ਹੈ, ਤੇ MP ਚੋਣਾਂ ਦੇ ਵਿੱਚ ਵੀ ਆਪਾਂ ਵੇਖਿਆ ਕਿ ਕਿਸ ਤਰ੍ਹਾਂ ਬੜੀ ਨੂਣਾ ਨੇ ਜਿਹੜਾ ਹੈਗਾ ਉਹ ਮੌਜੂਦਾ ਕੇਂਦਰੀ ਮੰਤਰੀ ਨੂੰ ਜਿਹੜਾ ਹੈਗਾ ਉਹ ਹਾਰ ਦਾ ਮੂੰਹ ਵਿਖਾਇਆ, ਤਾਂ ਨੈਚੁਰਲੀ ਹੈ ਕਿ ਇਹ ਇੰਨੀ ਹਲਕੀ ਫਾਈਟ ਨਹੀਂ ਹੋਣੀ ਚਾਹੀਦੀ, ਇਹੀ ਕਾਰਨ ਹੈ ਕਿ ਹੁਣੀ ਤੋਂ ਤਿਆਰੀ ਜਿਹੜੀ ਹੈ ਆਮ ਆਦਮੀ ਪਾਰਟੀ, ਜਦਕਿ ਚੋਣ ਦਾ ਅਨਾਊਂਸਮੈਂਟ ਵੀ ਨਹੀਂ ਹੋਈ, ਹੁਣੀ ਤੋਂ ਕਰਦੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਜੀ।
ਇੱਕ ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕੰਟੀਨਿਊ ਕਰਦੇ ਹਾਂ ਜੀ, ਥੈਂਕ ਯੂ, ਇੱਕ ਬ੍ਰੇਕ ਬਾਅਦ ਜੀ।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट्स लगिया गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजुर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनू ए कहंदे होए बहुत ही मान महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करते हैं जिससे वो सचमुच ही हकदार हैं। थोड़ा अपना वकील वकील ब्रिज मोहन। कॉन्टेक्ट अस एट bridgemohan.com।
वड्डे दिल वड्डे ट्रांसफर अते सब तो वड्डी मुस्कुराहट। ICICI बैंक मनी टू इंडिया नाल ज्यादा पैसे ट्रांसफर करो अते इको वार विच वध तो वध $30,000 भेजण दे अवसर प्राप्त करो। मनी टू इंडिया ट्रांसफर भरोसे दा। ICICI बैंक कैनेडा दी एक सेवा। होर जानण लई कृपा करके ICICIbank.ca ते जाओ जा मनी टू इंडिया कैनेडा ऐप नु डाउनलोड करो। नियम अते शर्तां लागू हन।
हम सब जानते हैं वो एक घर जिसका लोन